श्री नानक पाद पंकज बंदन सिमरां अंगद दोख निकंदन अमरदास गुर हृदय त्यावा श्री गुर रामदास गुण गावा श्री अर्जन बिघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी कृपा सने बर बोलत बोल कुंडल डोल कपोलन लोल देख देख सिख जीवत मानो मिट है पाप दुख दोख महानो कृपा सने बार बोलत बोल
वाहेगुरु जी का खालसा वाहेगुरु जी की फतेह करुणा निदान अंतरजामी गरीब निवाज चवर छतर तखत दे मालक दसां पातशाहियां दे आत्मिक स्वरूप जुगो जुग अटल धन धन सतगुरु श्री गुरु ग्रंथ साहिब जी महाराज दी पावन पवित्र हजूरी विखे सज रही गुरु की सज निवाजी गुरु रूप खालसा साध संगत जीओ सतगुरु जी दी अपार कृपा दा सदका इस अस्थान ते चल रही गुर इतिहास दी लड़ीवार कथा दे प्रसंग जिवें सरवण कराए जा रहे सन सतगुरु कलगीधर पातशाह महाराज अमृत वेले जदों माता गुजर कौर जी नितनेम कर रहे सन नितनेम तो उपरंत सतगुरु जी पास आए हैं माता जी ने जपजी साहब होर बाणियों का पाठ श्री सुखमनी साहब का पाठ किया नौवीं अष्टपदी सतवीं पौड़ी ਜੋ ਜੀਵਨ ਮੁਕਤ ਬ੍ਰਹਮ ਗਿਆਨੀ ਦੀ ਅਵਸਥਾ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਹੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸੋ ਇਹ ਬਚਨ ਜਦੋਂ ਪੜ੍ਹੇ ਹੈ, ਇਹਨਾਂ ਬਚਨਾਂ ਬਾਬਤ ਪੁੱਛਿਆ ਹੈ ਕਿ ਸਤਿਗੁਰੂ ਜੀ ਨੇ ਜੋ ਬਚਨ ਕਹੇ ਹਨ, ਇਹ ਪੁੱਤਰ ਗੁਰੂ ਜੀ, ਐਸੀ ਅਵਸਥਾ ਜੀਵਨ ਮੁਕਤ ਅਵਸਥਾ ਵਾਲੇ ਕੋਈ ਮਹਾਤਮਾ ਸੰਤ ਮਹਾਂਪੁਰਖ ਇਸ ਵੇਲੇ ਹਨ? ਜੇਕਰ ਹਨ ਤਾਂ ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਹੈ ਸਾਡੇ ਚਿੱਤ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਕਿ ਮਾਤਾ ਜੀ, ਕੱਲ੍ਹ ਨੂੰ ਉਹਨਾਂ ਮਹਾਤਮਾ ਸੰਤ ਸਤਿਪੁਰਖਾਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ। ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਰਾਮ ਕੌਰ ਜੀ ਨੂੰ ਯਾਦ ਕੀਤਾ ਆ ਕਿ ਛੇਤੀ ਚੱਲ ਕੇ ਕੱਲ੍ਹ ਨੂੰ ਸਾਡੇ ਪਾਸ ਅਨੰਦਪੁਰ ਸਾਹਿਬ ਵਿਖੇ ਪਹੁੰਚੋ। ਭਾਈ ਰਾਮ ਕੌਰ ਜੀ ਨੇ ਸਤਿਗੁਰੂ ਜੀ ਦੀ ਰਜਾ ਇੱਛਾ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਦਾ ਖਿਆਲ ਕੀਤਾ ਹੈ। ਰਾਤੀਂ ਆਰਾਮ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਕਹਿ ਦਿੱਤਾ ਹੈ ਕਿ ਕੱਲ੍ਹ ਨੂੰ ਅਸੀਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਉਣੇ ਹੈ, ਸਵੇਰੇ ਕੂਚ ਕਰ ਜਾਣਾ ਹੈ। ਬਾਅਦ ਵਿੱਚ ਜਿਨ੍ਹਾਂ ਸੰਗਤਾਂ ਨੇ ਸਾਡੇ ਨਾਲ ਜਾਣਾ ਸੀ ਉਹ ਚੱਲ ਕੇ ਆਉਣ। ਅਗਲਾ ਦਿਨ ਹੋਣ 'ਤੇ ਭਾਈ ਰਾਮ ਕੌਰ ਜੀ ਘੋੜੀ 'ਤੇ ਸਵਾਰ ਹੋ ਕੇ ਚੱਲ ਪਏ। ਇੱਧਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਜੀ ਨੂੰ ਜਿਵੇਂ ਕਿਹਾ ਸੀ, ਮਾਤਾ ਜੀ ਉਡੀਕ ਵਿੱਚ ਨੇ ਔਰ ਸੋ
ਬੰਦ ਕਰਿਆ
ਜੋ ਬੈਠੇ ਹਨ ਉਡੀਕ ਵਿੱਚ ਮਾਤਾ ਜੀ, ਤਾਂ ਫਿਰ ਸੁਨੇਹਾ ਭੇਜਿਆ ਹੈ ਸਤਿਗੁਰੂ ਜੀ ਨੂੰ ਸੇਵਕ ਰਾਹੀਂ ਅਤੇ ਕਿ ਉਡੀਕ ਵਿੱਚ ਬੈਠੇ ਹਾਂ ਪਰ ਹਾਲੇ ਤੱਕ ਉਹ ਸੰਤ ਆਏ ਨਹੀਂ ਹਨ। ਸਤਿਗੁਰੂ ਜੀ ਨੇ ਕਿਹਾ, ਪ੍ਰਸ਼ਾਦਾ ਤਿਆਰ ਕਰਕੇ ਥਾਲ ਵਿੱਚ ਪਰੋਸੋ, ਆਉਣਗੇ ਉਹਨਾਂ ਦੇ ਦਰਸ਼ਨ ਕਰਕੇ ਫਿਰ ਭੋਜਨ ਛਕਣਾ। ਇਸੇ ਤਰ੍ਹਾਂ ਮਾਤਾ ਜੀ ਨੇ ਜਦੋਂ ਤਿਆਰੀ ਕੀਤੀ ਹੈ, ਉਧਰੋਂ ਭਾਈ ਰਾਮ ਕੌਰ ਜੀ ਰਸਤੇ ਵਿੱਚ ਆ ਰਹੇ ਨੇ। ਆਉਂਦਿਆਂ ਹੋਇਆ ਦੁਪਹਿਰ ਦਾ ਸਮਾਂ ਹੋ ਗਿਆ ਹੈ। ਫਿਰ ਖਿਆਲ ਕੀਤਾ ਹੈ ਕਿ ਜੇਕਰ ਘੋੜੀ 'ਤੇ ਸਵਾਰ ਹੋ ਕੇ ਹੀ ਜਾਂਦੇ ਰਹੇ ਇਸੇ ਤਰ੍ਹਾਂ ਹੀ ਸਮੇਂ ਅਨੁਸਾਰ ਤਾਂ ਦੇਰ ਲੱਗ ਜਾਵੇਗੀ। ਸਤਿਗੁਰੂ ਸਾਹਿਬ ਜੀ ਨੂੰ ਚੇਤੇ ਕੀਤਾ ਹੈ ਕਿ ਸਤਿਗੁਰਾਂ ਦੀ ਵੀ ਇੱਛਾ ਹੈ, ਇਸ ਕਰਕੇ ਹੁਣ ਆਪਣੀ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਕਰਾਮਾਤ ਨੂੰ ਵਰਤ ਕੇ ਛੇਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਜਾਈਏ। ਇਹ ਜਦੋਂ ਖਿਆਲ ਕੀਤਾ ਤਾਂ ਛੇਤੀ ਹੀ ਆ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਵਿੱਚ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਆਣ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਕਿਹਾ ਕਿ ਜੋ ਮਾਤਾ ਜੀ ਦੇ ਪਾਸ ਪਹੁੰਚੋ, ਪ੍ਰਸ਼ਾਦਾ ਤਿਆਰ ਕੀਤਾ ਹੋਇਆ ਭੋਜਨ ਛਕੋਗੇ, ਫਿਰ ਸਾਡੇ ਪਾਸ ਆਉਣਾ ਹੈ। ਨਾਲ ਸੇਵਕ ਨੂੰ ਭੇਜ ਦਿੱਤਾ ਆ। ਸੋ ਇਸ ਪ੍ਰਕਾਰ ਜਿਵੇਂ ਫਿਰ ਬਹੁਤ ਪ੍ਰੇਮ ਸਤਿਕਾਰ ਸਹਿਤ ਮਾਤਾ ਗੁਜਰ ਕੌਰ ਜੀ ਨੇ ਭਾਈ ਰਾਮ ਕੌਰ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਹੈ। ਪੁੱਛਿਆ ਕਿ ਕਿੱਧਰੋਂ ਆਏ ਹੋ? ਅੱਗੋਂ ਇਹ ਬਹੁਤ ਨਿਮਰਤਾ ਸਹਿਤ ਗੁਰਮੁਖਤਾਈ ਵਾਲੇ ਬਚਨ ਕਹਿ ਕੇ ਉੱਤਰ ਦਿੱਤਾ ਹੈ ਕਿ ਜਿੱਥੇ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਰੱਖਦੇ ਹਨ, ਉੱਥੇ ਰਹਿੰਦੇ ਹਾਂ, ਜਿੱਥੇ ਭੇਜਦੇ ਹਨ ਉੱਥੇ ਅਸੀਂ ਜਾਂਦੇ ਹਾਂ। ਔਰ ਸਾਡੇ ਵੱਸ ਵਿੱਚ ਕੁਛ ਨਹੀਂ ਹੈ, ਜਿਵੇਂ ਕਾਠ ਦੀ ਪੁਤਲੀ ਨੂੰ ਖਿਡਾਉਣ ਵਾਲਾ ਹੀ ਜਾਣਦਾ ਹੈ, ਉਸਦੇ ਆਪਣੇ ਵੱਸ ਕੁਛ ਨਹੀਂ ਹੁੰਦਾ, ਐਸੀ ਸਾਡੀ ਦਸ਼ਾ ਹੈ। ਸੋ ਇਸ ਪ੍ਰਕਾਰ ਵਚਨ ਕੀਤੇ ਹੈ। ਫਿਰ ਭੋਜਨ ਛਕਣ ਤੋਂ ਉਪਰੰਤ ਸਤਿਗੁਰੂ ਜੀ ਦੇ ਪਾਸ ਭਾਈ ਰਾਮ ਕੌਰ ਜੀ ਆਏ ਆ। ਸੋ ਜਿਸ ਪ੍ਰਕਾਰ ਅੱਗੇ ਵਿਸਥਾਰ ਪੂਰਵਕ ਇਸ ਪ੍ਰਸੰਗ ਦੀ ਵਿਚਾਰ ਆ ਰਹੀ ਹੈ, ਆਓ ਪ੍ਰੇਮ ਸ਼ਰਧਾ ਭਾਵਨਾ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਸਨੇ ਬਰ ਬੋਲਤ ਬੋਲ,
ਤੇ ਬਹੁਤ ਕਿਰਪਾ ਸਮੇਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਹਨ।
ਕੁੰਡਲ ਡੋਲ ਕਪੋਲਨ ਲੋਲ,
ਤੇ ਸੁੰਦਰ ਕੇਸ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ, ਮੁਖਾਰ ਬਿੰਦ ਤੇ ਸਜ ਰਹੇ।
ਦੇਖ ਦੇਖ ਸਿੱਖ ਜੀਵਤ ਮਾਨੋ,
ਤੇ ਜਿੰਨਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਐਸੇ ਸੋਹਣੇ ਸਰੂਪ ਦੇ ਦਰਸ਼ਨ ਕਰ ਕਰਕੇ ਜਾਣੋ ਕਿ ਸਿੱਖ ਸੇਵਕ ਸਭ ਜਿਉਂਦੇ ਹਨ।
ਮਿਟ ਹੈ ਪਾਪ ਦੁੱਖ ਦੋਖ ਮਹਾਨੋ,
ਤੇ ਐਸਾ ਸੋਹਣਾ ਦੀਦਾਰ ਸਤਿਗੁਰੂ ਜੀ ਦਾ ਕਰਕੇ ਪਾਪ ਦੁੱਖ ਔਰ ਸਭ ਦੋਸ਼ ਮਿਟ ਜਾਂਦੇ ਹਨ।
ਭਿਖਿਓ ਤੇ ਹਾਵਲ ਕੀ ਦਿਸ਼ ਫੇਰ,
ਤੇ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਵੇਂ ਆਪਣੇ ਸੇਵਕਾਂ ਨੂੰ ਇਹ ਕਹਿ ਕੇ ਭੇਜਿਆ ਸੀ ਵਚਨ ਕਿ ਜੋ ਖਜ਼ਾਨਚੀ ਸਿੱਖ ਹੈ ਤਿਸ ਨੂੰ ਕਹੋ ਕਿ 1000 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਜਾਵੇ। ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੀ ਜਿਵੇਂ ਸੇਵਕ ਨੂੰ ਆਗਿਆ ਹੋਈ ਤਿਵੇਂ 1000 ਰੁਪਏ ਦਾ ਰਸਦਾ ਲਿਆ ਕੇ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਗੁਰੂ ਕੀ ਮਰਯਾਦਾ ਅਨੁਸਾਰ ਪ੍ਰਸ਼ਾਦ ਜਿਵੇਂ ਤਿਆਰ ਕਰੀਦਾ, ਤਿਵੇਂ ਜਪਜੀ ਸਾਹਿਬ ਦਾ ਪਾਠ ਕਰਕੇ ਤਿਆਰੀ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਲਿਆ ਕੇ ਹਾਜ਼ਰ ਕੀਤਾ ਹੈ, ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਪ੍ਰਸ਼ਾਦ ਵੱਲ ਦ੍ਰਿਸ਼ਟੀ ਕਰਦੇ ਹਨ।
ਆਗਿਆ ਦੇਤ ਭਏ ਤਿਸ ਬੇਰ,
ਇਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਆਗਿਆ ਦਿੱਤੀ ਹੈ।
ਲੂਟ ਲੇ ਹੋ ਸਭ ਕਰ ਹੋ ਆਹਾਰਾ,
ਕਿਹਾ ਕਿ ਕੜਾਹ ਪ੍ਰਸ਼ਾਦ ਖੁੱਲ੍ਹਾ ਛਕਣ ਵਾਸਤੇ ਲੁੱਟ ਲਓ, ਪ੍ਰਸ਼ਾਦ ਛਕਣਾ ਕਰੋ।
ਕਹਿਤ ਉੱਠੇ ਸਤਿਗੁਰ ਦਰਬਾਰਾ,
ਇਵੇਂ ਬਚਨ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਜ ਰਹੇ ਦਰਬਾਰ ਵਿੱਚੋਂ ਉੱਠੇ ਹਨ।
ਮਹਿਲਨ ਵਿਖੇ ਬਿਰਾਜੇ ਜਾਏ,
ਜਾ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਹਿਲਾਂ ਵਿੱਚ ਜਾ ਬਿਰਾਜੇ।
ਪਾਛੇ ਉੱਠੇ ਸਿੰਘ ਸਹਸਾਏ,
ਬਾਅਦ ਵਿੱਚ ਜਿਵੇਂ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ ਉਸੇ ਤਰ੍ਹਾਂ ਹੀ ਸਭ ਸਿੱਖ ਉੱਠੇ ਹਨ।
ਕਰਹਿ ਸ਼ੀਘਰਤਾ ਲੂਟ ਮਚਾਈ,
ਤੇ ਛੇਤੀ ਕਰਕੇ ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਕਿ ਪ੍ਰਸ਼ਾਦ ਲੁੱਟਣਾ ਹੈ, ਲੁੱਟਣ ਮਾਂਗ ਜੋ ਜਿੰਨਾ ਕਿਸੇ ਦੀ ਇੱਛਾ ਹੋਵੇ ਤਿਵੇਂ ਪ੍ਰਾਪਤ ਕਰਕੇ ਛਕਣਾ।
ਲੇ ਲੇ ਜਾਹੇ ਤਹਾਂ ਸਮੁਦਾਈ,
ਤੇ ਸਤਿਗੁਰੂ ਸਾਹਿਬ ਜੀ ਦੇ ਬਚਨ ਅਨੁਸਾਰ ਸਭ ਸਿੱਖ ਸੇਵਕ ਸੰਗਤਾਂ ਪ੍ਰਸ਼ਾਦ ਲੁੱਟ ਕਰਕੇ ਲਿਜਾਂਦੀਆਂ ਹਨ।
ਜਿਤੋ ਜਿਤੋ ਜਿਸ ਜਿਸ ਨੇ ਲੀਨਸ,
ਤੇ ਜਿੰਨਾ ਜਿੰਨਾ ਕਿਸੇ ਦੀ ਇੱਛਾ ਸੀ ਉਹਨਾਂ ਉਹਨਾਂ ਪ੍ਰਸ਼ਾਦ ਪ੍ਰਾਪਤ ਕੀਤਾ।
ਡੇਰੇ ਜਾਏ ਸੋਖੈ ਬੋ ਕੀਨਸ,
ਆਪੋ ਆਪਣੀਆਂ ਥਾਵਾਂ ਤੇ ਜਾ ਕੇ ਪ੍ਰਸ਼ਾਦ ਛਕਿਆ।
ਦੋਏ ਤ੍ਰੈ ਚੌਹੋਂ ਕੋ ਜਿਤਕ ਆਹਾਰੇ,
ਤੇ ਦੋਹਾਂ ਦਾ ਤਿੰਨਾਂ ਦਾ ਜਾਂ ਚੌਹਾਂ ਕੋ ਦਾ ਜਿੰਨਾ ਕੋ ਛਕਣ ਵਾਸਤੇ ਪ੍ਰਸ਼ਾਦ ਹੁੰਦਾ ਹੈ।
ਇੱਕ ਇੱਕ ਲੇ ਗਮਨਿਓ ਬਲ ਭਾਰੇ,
ਇੱਕ ਇੱਕ ਜਾਣੋ ਕਿ ਭਾਰੀ ਬਲ ਦੇ ਸਹਿਤ ਹੋ ਕੇ ਪ੍ਰਸ਼ਾਦ ਲੈ ਕੇ ਗਿਆ ਹੈ। ਜਿੰਨਾ ਕੋ ਦੋ ਜਣਿਆਂ ਨੇ ਛਕਣਾ ਹੁੰਦਾ, ਕਿਸੇ ਨੇ ਉਹਨਾਂ ਲਿਆ ਹੈ ਅਤੇ ਕਿਸੇ ਨੇ ਤਿੰਨਾਂ ਜਾਣਿਆਂ ਦੇ ਸ਼ਕਣ ਜਿੰਨਾ ਪ੍ਰਸ਼ਾਦ ਲਿਆ ਅਤੇ ਹੋਰ ਜਿਹੜਾ ਕੋਈ ਜ਼ਿਆਦਾ ਛਕਣ ਦੀ ਇੱਛਾ ਵਾਲਾ ਉਸਨੇ ਚੌਹਾਂ ਜਾਣਿਆਂ ਦੇ ਛਕਣ ਜੋਗਾ ਪ੍ਰਸ਼ਾਦ ਲਿਆ।
ਲੂਟਤ ਅਧ ਕੈ ਰੌਰ ਮਚਾਵਾ।
ਇਸ ਤਰ੍ਹਾਂ ਜਦੋਂ ਪ੍ਰਸ਼ਾਦ ਦੀ ਲੁੱਟ ਕਰਦੇ ਹਨ ਤਾਂ ਲੁੱਟਦਿਆਂ ਹੋਇਆ ਜਾਣੋ ਕਿ ਉੱਥੇ ਪ੍ਰਸ਼ਾਦ ਲੁੱਟਦਿਆਂ ਬਹੁਤਾ ਰੌਲਾ ਪਿਆ।
ਦੂਰ ਦੂਰ ਲਓ ਬਹੁ ਸੁਣ ਪਾਵਾ।
ਦੂਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹੈ।
ਰਾਮ ਕੋਇਰ ਪਿਖ ਕੈ ਗੁਰ ਤੌਰ।
ਅਤੇ ਭਾਈ ਰਾਮ ਕੋਇਰ ਜੀ ਨੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਪ੍ਰਸ਼ਾਦ ਲੁਟਾਉਣ ਦਾ ਜੋ ਤੌਰ ਤਰੀਕਾ ਜਦ ਵੇਖਿਆ
ਅੰਤਰ ਮੁਖੀ ਭਇਓ ਤਿਸ ਠੌਰ।
ਤਾਂ ਉਸ ਥਾਂ 'ਤੇ ਹੀ ਭਾਈ ਰਾਮ ਕੋਇਰ ਜੀ ਅੰਤਰਮੁਖ ਬਿਰਤੀ ਕਰਕੇ ਸਮਾਧੀ ਸਥਿਤ ਹੋ ਕੇ ਚੁੱਪ ਧਾਰ ਕੇ ਹੀ ਬੈਠੇ ਰਹੇ ਹਨ।
ਬ੍ਰਿਤੀ ਸੰਕੋਚੀ ਕੂਰਮ ਨਿਆਈ।
ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਲੈਂਦਾ ਹੈ ਇਸ ਪ੍ਰਕਾਰ ਆਪਣੀ ਬਿਰਤੀ ਨੂੰ ਪੂਰਾ ਸੰਕੋਚ ਕੇ ਕਾਬੂ ਕਰਕੇ ਰੱਖਿਆ ਭਾਈ ਸਾਹਿਬ ਨੇ।
ਬੈਠੇ ਹੋ ਅਚਲ ਸਮਾਧ ਲਗਾਈ।
ਤੇ ਅਚਲ ਸਮਾਧੀ ਲਗਾ ਕੇ ਭਾਈ ਰਾਮ ਕੋਇਰ ਜੀ ਬੈਠੇ ਰਹੇ ਹਨ।
ਨਹ ਲੂਟਨ ਕੀ ਦਿਸ਼ਾ ਨਿਹਾਰਿਓ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਆਪੋ ਆਪਣੀ ਇੱਛਾ ਅਨੁਸਾਰ ਪ੍ਰਸ਼ਾਦ ਲੁੱਟਣਾ। ਗੁਰੂ ਕੀ ਆਗਿਆ ਅਨੁਸਾਰ ਸਭ ਸਿੱਖ ਸੰਗਤਾਂ ਪ੍ਰਸ਼ਾਦ ਲੁੱਟ ਰਹੀਆਂ ਨੇ, ਪਰ ਭਾਈ ਰਾਮ ਕੌਰ ਜੀ ਸੋ ਇੱਕ ਚਿੱਤ ਇਕਾਗਰ ਹੋ ਕੇ ਅਚਲ ਇੱਕ ਥਾਂ 'ਤੇ ਹੀ ਬੈਠੇ ਰਹੇ, ਪ੍ਰਸ਼ਾਦ ਲੁੱਟਣ ਵੱਲ ਖਿਆਲ ਨਹੀਂ ਕੀਤਾ।
ਸ਼੍ਰੀ ਗੁਰ ਕੋ ਕੁਛ ਖਿਆਲ ਵਿਚਾਰਿਓ।
ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੋ ਖਿਆਲ ਹੈ ਉਹ ਆਪਣੇ ਚਿੱਤ ਵਿੱਚ ਵਿਚਾਰਿਆ ਹੈ ਕਿ ਜਿਵੇਂ ਸਤਿਗੁਰੂ ਜੀ ਨੇ ਕਿਹਾ ਹੈ ਉਸ ਤਰ੍ਹਾਂ ਆਪਾਂ ਹੁਣ ਨਾ ਹੀ ਭਾਵੇਂ ਕਰੀਏ।
ਰਾਮ ਕੋਇਰ ਕੀ ਸੰਗਤ ਜੋਏ।
ਇਸ ਪ੍ਰਕਾਰ ਸੋ ਬਾਕੀ ਦੀਆਂ ਜਿੰਨੀਆਂ ਵੀ ਸੰਗਤਾਂ ਹਨ ਉਹ ਤਾਂ ਪ੍ਰਸ਼ਾਦ ਲੁੱਟ ਰਹੀਆਂ ਨੇ ਅਤੇ ਜਿਹੜੀ ਸੰਗਤ ਭਾਈ ਰਾਮ ਕੌਰ ਜੀ ਦੇ ਨਾਲ ਆਈ ਹੈ
ਆਪਣੇ ਗੁਰ ਕੀ ਗਤ ਕੋ ਜੋਏ।
ਉਹਨਾਂ ਨੇ ਖਿਆਲ ਕੀਤਾ ਕਿ ਜਿਹੜੇ ਮੁਖੀ ਸਿੱਖ ਭਾਈ ਰਾਮ ਕੌਰ ਜੀ ਨਾਲ ਅਸੀਂ ਆਏ ਹਾਂ ਇਹ ਬਹੁਤ ਸਤਿਕਾਰਯੋਗ ਹਨ। ਜੇਕਰ ਇਹਨਾਂ ਨੇ ਉੱਠ ਕੇ ਗੁਰੂ ਕਾ ਵਚਨ ਮੰਨ ਕੇ ਹੋਰ ਸੰਗਤਾਂ ਵਾਂਗ ਪ੍ਰਸ਼ਾਦ ਨਹੀਂ ਲੁੱਟਿਆ ਤਾਂ ਆਪਾਂ ਵੀ ਕੀ ਉੱਠਣਾ ਹੈ।
ਰੋਕ ਰਿਖੀਕਨ ਬੈਠੇ ਰਹੇ।
ਤੇ ਇਸੇ ਤਰ੍ਹਾਂ ਆਪਣੇ ਹੱਥ ਪੈਰ ਸੰਕੋਚ ਕਰਕੇ ਟੇਕ ਕੇ ਬਾਕੀ ਦੇ ਵੀ ਸਭ ਬੈਠੇ ਰਹੇ।
ਉੱਠੇ ਨਾ ਹਾਲੇ ਬਾਕ ਨਾ ਕਹੇ।
ਉੱਠੇ ਨਹੀਂ ਪ੍ਰਸ਼ਾਦ ਲੈਣ ਵਾਸਤੇ, ਹਿੱਲੇ ਵੀ ਨਹੀਂ ਉੱਠਣ ਵਾਸਤੇ ਅਤੇ ਕੋਈ ਬਚਨ ਵੀ ਨਹੀਂ ਕਿਹਾ ਕਿ ਅਸੀਂ ਵੀ ਪ੍ਰਸ਼ਾਦ ਛਕ ਲੈਂਦੇ ਹਾਂ।
ਜਿਉਂ ਕਿ ਤਿਉਂ ਟਿਕ ਰਹੇ ਵਿਚਾਰੇ।
ਅਤੇ ਵਿਚਾਰ ਕਰਕੇ ਉਸੇ ਤਰ੍ਹਾਂ ਹੀ ਪਹਿਲਾਂ ਦੇ ਵਾਂਗ ਜਿਉਂ ਦੇ ਤਿਉਂ ਹੀ ਟਿਕੇ ਰਹੇ।
ਅਪਰ ਸਿੱਖ ਲੈ ਗਮਨੇ ਸਾਰੇ।
ਹੋਰ ਤਾਂ ਸਭ ਸਿੱਖ ਸੇਵਕ ਪ੍ਰਸ਼ਾਦ ਲੈ ਕੇ ਚਲੇ ਗਏ।
ਬੀਤ ਗਇਓ ਪੁਨ ਕੇਤਿਕ ਕਾਲ।
ਤੇ ਫਿਰ ਕਿੰਨਾ ਹੀ ਸਮਾਂ ਜਦੋਂ ਗੁਜ਼ਰ ਗਿਆ।
ਰਾਮ ਕੋਇਰ ਤਨ ਭਈ ਸੰਭਾਲ।
ਤਾਂ ਭਾਈ ਰਾਮ ਕੌਰ ਜੀ ਨੇ ਆਪਣੇ ਸਰੀਰ ਦੀ ਸੰਭਾਲ ਕੀਤੀ ਹੈ।
ਖੋਲ ਬਿਲੋਚਨ ਨਿਜ ਸਿੱਖ ਹੇਰੇ।
ਤੇ ਆਪਣੇ ਨੇਤਰ ਖੋਲੇ, ਫਿਰ ਜੋ ਆਪਣੇ ਪਾਸ ਆਪਣੇ ਨਾਲ ਆਉਣ ਵਾਲੀ ਸੰਗਤ ਹੈ ਇਸ ਸੰਗਤ ਵਿੱਚ ਜੋ ਸਿੱਖ ਹਨ ਉਹਨਾਂ ਵੱਲ ਤੱਕਿਆ।
ਉੱਠ ਗਮਨਿਓ ਪ੍ਰਾਪਤ ਪਹਾ ਡੇਰੇ।
ਤੇ ਉੱਠ ਕੇ ਤੁਰ ਪਏ ਆ, ਜਿੱਥੇ ਡੇਰਾ ਲਾਇਆ ਹੋਇਆ ਸੀ ਉੱਥੇ ਜਾ ਪਹੁੰਚੇ।
ਪ੍ਰਚੁਰ ਪ੍ਰਸੰਗ ਸਕਲ ਮਹਿ ਭਇਓ।
ਤੇ ਇਸ ਪ੍ਰਕਾਰ ਦਾ ਜੋ ਪ੍ਰਸੰਗ ਹੈ ਸਭਨਾ ਵਿੱਚ ਪ੍ਰਗਟ ਹੋਇਆ।
ਨਹੀਂ ਤਿਹਾਵਲ ਲੂਟਨ ਕੀਓ।
ਇਸ ਗੱਲ ਦਾ ਹੋਰਾਂ ਨੂੰ ਵੀ ਪਤਾ ਲੱਗਿਆ ਕਿ ਸਭ ਸੰਗਤਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦਾ ਕਿਹਾ ਹੋਇਆ ਬਚਨ ਮੰਨ ਕੇ ਕੜਾਹ ਪ੍ਰਸ਼ਾਦ ਦੀ ਲੁੱਟ ਕੀਤੀ ਆ, ਪਰ ਭਾਈ ਰਾਮ ਕੌਰ ਜੀ ਨੇ ਪ੍ਰਸ਼ਾਦ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਲੁੱਟਿਆ ਨਹੀਂ। ਅਤੇ ਜਿਵੇਂ ਭਾਈ ਰਾਮ ਕੌਰ ਜੀ ਬੈਠੇ ਰਹੇ ਆ ਇਸੇ ਤਰ੍ਹਾਂ ਉਹਨਾਂ ਦੇ ਨਾਲ ਆਈਆਂ ਸੰਗਤਾਂ ਵੀ ਬੈਠੀਆਂ ਰਹੀਆਂ, ਉਹਨਾਂ ਵੀ ਉੱਠ ਕੇ ਪ੍ਰਸ਼ਾਦ ਨਹੀਂ ਲਿਆ।
ਸੰਗਤ ਸਹਿਤ ਧੀਰ ਕੋ ਧਾਰੇ,
ਇਵੇਂ ਸਭ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸੰਗਤ ਸਮੇਤ ਧੀਰਜ ਧਾਰ ਕੇ ਟਿਕ ਕੇ ਹੀ ਭਾਈ ਰਾਮ ਕੌਰ ਜੀ ਬੈਠੇ ਰਹੇ ਹਨ।
ਰਹੇ ਸਥਿਤ ਨਹਿ ਹਾਥ ਨਿਕਾਰੇ,
ਆਪਣੇ ਹੱਥ ਵੀ ਟਿਕਾਈ ਰੱਖੇ, ਹੱਥ ਵੀ ਬਾਹਰ ਉਤਾਹ ਨਹੀਂ ਕੱਢੇ, ਪ੍ਰਸ਼ਾਦ ਲੈਣ ਵਾਸਤੇ ਅੱਗੇ ਨਹੀਂ ਕੀਤੇ।
ਸ੍ਰੀ ਗੁਜਰੀ ਸੁਨ ਸ਼੍ਰੋਣ ਮਝਾਰੀ,
ਅਤੇ ਇਸ ਪ੍ਰਕਾਰ ਦੀ ਜੋ ਖਬਰ ਹੈ ਮਾਤਾ ਗੁਜਰ ਕੌਰ ਜੀ ਨੇ ਸ਼੍ਰਵਣੀ ਕੰਨੀ ਸੁਣੀ ਹੈ।
ਦੁੱਖ ਸੁਖ ਮਹਿ ਸਮ੍ਰਿਤੀ ਵਿਚਾਰੀ,
ਇਸ ਤਰ੍ਹਾਂ ਫਿਰ ਸੁਣ ਕੇ ਚਿੱਤ ਵਿੱਚ ਵਿਚਾਰਿਆ ਕਿ ਭਾਈ ਰਾਮ ਕੌਰ ਜੀ ਜਿਨ੍ਹਾਂ ਦੀ ਬਿਰਤੀ ਦੁੱਖ ਸੁੱਖ ਵਿੱਚ ਜਦੋਂ ਸੁਖਦਾਈ ਮੌਕਾ ਹੋਵੇ ਜਾਂ ਕੋਈ ਦੁੱਖ ਵਾਲਾ ਸਮਾਂ ਹੋਵੇ ਤਿਸ ਵੇਲੇ ਵੀ ਇੱਕ ਸਮਾਨ ਹੀ ਰਹਿੰਦੀ ਹੈ।
ਕੰਚਨ ਮਾਟੀ ਸਮ ਹੈ ਜਿਨਕੇ,
ਜਿਨ੍ਹਾਂ ਵਾਸਤੇ ਸੋਨਾ ਔਰ ਮਿੱਟੀ ਦ੍ਰਿਸ਼ਟੀ ਵਿੱਚ ਇੱਕ ਸਮਾਨ ਹੀ ਹੈ, ਸੋਨੇ ਵਾਲ ਨਾਲ ਮੋਹ ਨਹੀਂ ਹੈ, ਸੋਨੇ ਦੀ ਬਹੁਤ ਜ਼ਿਆਦਾ ਕੋਈ ਮਹੱਤਤਾ ਨਹੀਂ ਆਪਣੇ ਚਿੱਤ ਵਿੱਚ ਮੰਨਦੇ ਕਿ ਬਹੁਤ ਕੀਮਤੀ ਹੈ ਜਾਂ ਇਸ ਨੂੰ ਆਪਾਂ ਪ੍ਰਾਪਤ ਕਰ ਲਈਏ ਆਪਣੇ ਪਾਸ ਰੱਖੀਏ, ਅਤੇ ਮਿੱਟੀ ਨੂੰ ਤੁੱਛ ਜਾਣ ਕੇ ਉਸ ਨਾਲ ਨਫ਼ਰਤ ਨਹੀਂ ਕਰਦੇ ਹਨ, ਭਾਵ ਕਿ ਸੋ ਇੱਕ ਸਮਾਨ ਹੀ ਇੱਕ ਦ੍ਰਿਸ਼ਟੀ ਵਿੱਚ ਸਮਝਦੇ ਹਨ।
ਅਲਪ ਬਾਤ ਇਹ ਕਿਹਾ ਹੈ ਤਿਨਕੇ,
ਇਸ ਤਰ੍ਹਾਂ ਮਾਤਾ ਜੀ ਨੇ ਚਿੱਤ ਵਿੱਚ ਵਿਚਾਰਿਆ ਕਿ ਇਹ ਤਾਂ ਛੋਟੀ ਜਿਹੀ ਗੱਲ ਹੈ ਭਾਈ ਰਾਮ ਕੌਰ ਜੀ ਦੇ ਵਾਸਤੇ, ਜੋ ਪ੍ਰਸ਼ਾਦ ਉਹਨਾਂ ਨੇ ਕੀ ਪ੍ਰਾਪਤ ਕਰਨਾ ਸੀ ਉੱਠ ਕੇ ਇੱਛਾ ਅਨੁਸਾਰ।
ਧੰਨ ਧੰਨ ਮਾਤਾ ਜੀ ਕਹੇ,
ਅਤੇ ਇਸ ਤਰ੍ਹਾਂ ਵਿਚਾਰ ਕੇ ਮਾਤਾ ਗੁਜਰ ਕੌਰ ਜੀ ਕਹਿੰਦੇ ਆ ਕਿ ਉਹ ਗੁਰਮੁਖ ਭਾਈ ਰਾਮ ਕੌਰ ਜੀ ਧੰਨ ਧੰਨ ਹਨ।
ਇਹ ਬ੍ਰਿਤ ਬੜ ਭਾਗਨ ਤੇ ਲਹਿ,
ਵੱਡਿਆਂ ਭਾਗਾਂ ਨਾਲ ਉਹਨਾਂ ਨੇ ਐਸੀ ਜੋ ਬਿਰਤੀ ਹੈ ਇਹ ਪ੍ਰਾਪਤ ਕੀਤੀ ਹੈ।
ਪਰਮੇਸ਼ੁਰ ਕੀ ਮੂਰਤ ਸੋਈ,
ਤੇ ਪਰਮੇਸ਼ੁਰ ਦਾ ਹੀ ਉਹ ਸਰੂਪ ਹਨ ਭਾਈ ਰਾਮ ਕੌਰ ਜੀ।
ਹਰਖ ਸ਼ੋਕ ਬਿਨਸੇ ਜਿਨ ਦੋਈ,
ਜਿਨ੍ਹਾਂ ਦੇ ਮਨ ਵਿੱਚੋਂ ਦੋਵੇਂ ਹੀ ਹਰਖ ਸ਼ੋਕ ਆਦਿਕ ਨਿਵਰਤ ਹੋ ਗਏ ਹਨ।
ਮਹਿਮਾ ਮਹਾ ਮਾਨ ਮਨ ਮਾਹੀ,
ਤੇ ਇਸ ਪ੍ਰਕਾਰ ਦੀ ਉੱਤਮ ਮਹਿਮਾ ਆਪਣੇ ਮਨ ਵਿੱਚ ਮਾਤਾ ਗੁਜਰ ਕੌਰ ਜੀ ਨੇ ਭਾਈ ਰਾਮ ਕੌਰ ਜੀ ਦੀ ਸਮਝੀ ਹੈ।
ਆਪਣ ਸਮੀਪਨ ਸਾਥ ਸਰਾਹੀ,
ਜੋ ਆਪਣੇ ਪਾਸ ਵਿਚਰਨ ਵਾਲੇ ਸਿੱਖ ਸੇਵਕ ਦਾਸ ਦਾਸੀਆਂ ਹਨ ਉਹਨਾਂ ਦੇ ਕੋਲ ਵੀ ਇਵੇਂ ਦੀ ਮਹਿਮਾ ਭਾਈ ਰਾਮ ਕੌਰ ਜੀ ਦੀ ਸੁਣਾਈ ਮਾਤਾ ਜੀ ਨੇ।
ਬੀਤ ਗਇਓ ਦਿਨ ਨਿਸ ਇਸ ਭਾਂਤੀ,
ਇਸ ਤਰ੍ਹਾਂ ਜਦੋਂ ਰਾਤ ਦਿਨ ਬਤੀਤ ਹੋ ਗਏ।
ਸੋਚ ਸ਼ਨਾਨ ਹੈ ਪੁਨਹ ਪ੍ਰਭਾਤੀ,
ਦਿਨ ਔਰ ਰਾਤ ਜਦੋਂ ਬੀਤੇ ਹਨ ਤੇ ਫਿਰ ਸਵੇਰ ਦਾ ਸਮਾਂ ਹੋਇਆ, ਸਵਚਾਚਾਰ ਇਸ਼ਨਾਨ ਕੀਤੇ ਗਏ।
ਬੈਠੇ ਸਤਿਗੁਰ ਲਾਏ ਦੀਵਾਨ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤਿਆਰੀ ਕਰਕੇ ਦੀਵਾਨ ਵਿੱਚ ਆਣ ਸਜੇ ਬੈਠੇ ਹਨ।
ਬੰਦਹ ਚਰਨ ਕਮਲ ਸਿੱਖ ਆਣ,
ਤੇ ਸਿੱਖ ਸੰਗਤਾਂ ਆਣ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੀਦਾਰ ਕਰਦੀਆਂ ਪਵਿੱਤਰ ਚਰਨ ਕਮਲਾਂ ਵਿੱਚ ਨਮਸਕਾਰਾਂ ਕਰਦੀਆਂ ਹਨ।
ਰਾਮ ਕੋਇਰ ਸਹਿ ਸੰਗਤ ਆਵਾ,
ਤੇ ਭਾਈ ਰਾਮ ਕੋਇਰ ਜੀ ਵੀ ਸੰਗਤਾਂ ਸਮੇਤ ਆ ਗਏ ਹਨ ਸਤਿਗੁਰੂ ਜੀ ਦੇ ਹਜ਼ੂਰ।
ਕਰ ਪਗ ਨਮੋ ਬੈਠ ਹਰ ਖਾਵਾ,
ਤੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਨਮਸਕਾਰ ਕਰਕੇ ਬਹੁਤ ਆਨੰਦ ਸਹਿਤ ਭਾਈ ਸਾਹਿਬ ਜੀ ਹਜ਼ੂਰੀ ਵਿੱਚ ਬੈਠੇ ਹਨ।
ਸਤਿਗੁਰ ਦਰਸ਼ਨ ਪ੍ਰੇਮ ਮਹਾਨੇ,
ਤੇ ਜਿਨ੍ਹਾਂ ਦੇ ਚਿੱਤ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬਾਹਲਾ ਪ੍ਰੇਮ ਹੈ।
ਦਿਵਸ ਜਾਮਨੀ ਜਿਨ ਕੋ ਧਿਆਨੇ,
ਤੇ ਜਿਨ੍ਹਾਂ ਦੇ ਮਨ ਅੰਦਰ ਦਿਨ ਰਾਤ ਹੀ ਸਤਿਗੁਰੂ ਸਾਹਿਬ ਜੀ ਦਾ ਹੀ ਪ੍ਰੇਮ ਸਹਿਤ ਧਿਆਨ ਲਗਾਇਆ ਜਾਂਦਾ ਹੈ।
ਸਭ ਘਟ ਘਟ ਕੀ ਗਿਆਤਾ ਵਾਰੇ,
ਤੇ ਸਭ ਘਟਾਂ ਘਟਾਂ ਦੀ ਜਾਣਨ ਹਾਰ ਹਨ।
ਪਿਖ ਸੰਗਤ ਕਉ ਬਾਕ ਉਚਾਰੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਭਨਾਂ ਦੇ ਹਿਰਦਿਆਂ ਦੀ ਜਾਣਨ ਹਾਰ ਸਤਿਗੁਰੂ ਜੀ ਨੇ ਸੰਗਤਾਂ ਵੱਲ ਵੇਖ ਕੇ ਬਚਨ ਉਚਾਰੇ।
ਕਿਉਂ ਕਰਾਹੋ ਤੁਮ ਲੀਨਹੁ ਨਾਹੀ,
ਤੇ ਭਾਈ ਰਾਮ ਕੌਰ ਜੀ ਵੱਲ ਵੇਖ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਔਰ ਸੋ ਸੰਗਤ ਵੱਲ ਵੇਖ ਕੇ ਜਿਹੜੀ ਭਾਈ ਰਾਮ ਕੌਰ ਜੀ ਦੇ ਨਾਲ ਆਈ ਹੈ, ਤੱਕ ਕੇ ਸਤਿਗੁਰਾਂ ਕਿਹਾ ਕਿ ਭਾਈ ਤੁਸਾਂ ਕੜਾਹ ਪ੍ਰਸ਼ਾਦ ਕਿਉਂ ਨਹੀਂ ਲਿਆ?
ਰਹੀ ਰਿਦੇ ਮਹਿ ਸਵਾਦਨ ਚਾਹੀ।
ਸਵਾਦ ਛਕਣ ਦੀ, ਸਵਾਦ ਸਹਿਤ ਪ੍ਰਸ਼ਾਦ ਛਕਣ ਦੀ ਤੁਹਾਡੇ ਮਨ ਵਿੱਚ, ਭਾਵੇਂ ਕਿ ਹੋਰਨਾਂ ਨੂੰ ਪ੍ਰਸ਼ਾਦ ਪ੍ਰਾਪਤ ਕਰਕੇ ਛਕਦਿਆਂ ਜੋ ਵੇਖ ਕੇ ਇਹ ਇੱਛਾ ਬਣੀ ਰਹੀ ਸੀ।
ਸਮ ਚਿਤ ਰਾਮ ਕੋਇਰ ਦਿਸ਼ ਦੇਖ।
ਪਰ ਇੱਕ ਸਮਾਨ ਚਿੱਤ ਵਿੱਚ, ਹਰਖ ਸੋਕ ਵਿੱਚ ਔਰ ਪ੍ਰਾਪਤੀ ਔਰ ਨਾ ਪ੍ਰਾਪਤੀ ਦੇ ਸਮੇਂ ਵਿੱਚ, ਸੋ ਇੱਕ ਸਮਾਨ ਜਿਨ੍ਹਾਂ ਦਾ ਚਿੱਤ ਰਹਿੰਦਾ, ਉਹਨਾਂ ਭਾਈ ਰਾਮ ਕੌਰ ਜੀ ਵੱਲ ਹੀ ਵੇਖ ਕੇ ਤੁਸਾਂ ਖਿਆਲ ਕੀਤਾ।
ਤੁਮ ਕਿਉਂ ਕੀਨਸ ਦੰਭ ਵਿਸ਼ੇਖ।
ਤੇ ਉਹਨਾਂ ਵੱਲ ਵੇਖ ਕੇ ਤੁਸਾਂ ਵਿਸ਼ੇਸ਼ ਕਰਕੇ ਇਹ ਦੰਭ ਪਖੰਡ ਕਿਉਂ ਕੀਤਾ ਹੈ?
ਇੱਕ ਤਾਂ ਹਮਰੀ ਆਗਿਆ ਭਈ।
ਕਿਉਂਕਿ ਇੱਕ ਤਾਂ ਸਾਡੀ ਆਗਿਆ ਹੋਈ ਸੀ ਕਿ ਖੁੱਲ੍ਹਾ ਪ੍ਰਸ਼ਾਦ ਤਿਆਰ ਕਰਕੇ ਕਰਵਾ ਕੇ ਲਿਆਂਦਾ ਹੈ, ਇਹ ਛਕਣ ਵਾਸਤੇ ਹੀ ਹੈ, ਸਭ ਸੰਗਤਾਂ ਬਹੁਤ ਆਨੰਦ ਸਹਿਤ ਪ੍ਰਸ਼ਾਦ ਲੁੱਟਣਾ ਕਰਨ।
ਦੁਤੀਏ ਬਾਂਛਤ ਬਿਦ ਨਿਰਮਈ।
ਤੇ ਫਿਰ ਮਨ ਇੱਛਤ ਜੋ ਵਿਧੀ ਹੈ ਇਹ ਪ੍ਰਗਟ ਹੋਈ ਹੈ, ਦੂਸਰੀ ਗੱਲ ਇਹ ਵੀ ਬਣੀ ਹੈ।
ਤਉ ਤੁਮ ਹੋਨੇ ਦੰਭ ਕਮਾਵਾ। ਤਉ ਤੁਮ ਹੋ ਨੇ ਦੰਭ ਕਮਾਵਾ।
ਤਾਂ ਵੀ ਜੋ ਤੁਸਾਂ ਇਹ ਤਾਂ ਇੱਕ ਪਖੰਡ ਹੀ ਕੀਤਾ ਹੈ।
ਜਿਸ ਤੇ ਮਨ ਕੋ ਨਹਿ ਨਾ ਥਿਰਾਵਾ।
ਸੋ ਜਿਸ ਕਰਕੇ ਆਪਣੇ ਮਨ ਨੂੰ ਨਹਿ ਨਾ ਥਿਰਾਵਾ, ਸੋ ਤੁਸੀਂ ਟਿਕਾ ਕਰਕੇ ਨਹੀਂ ਰੱਖਿਆ, ਜਾਂ ਤਾਂ ਤੁਹਾਡਾ ਮਨ ਵੀ ਟਿਕਿਆ ਹੁੰਦਾ, ਤੁਹਾਡਾ ਮਨ ਤਾਂ ਕਰਦਾ ਸੀ ਕਿ ਪ੍ਰਸ਼ਾਦ ਹੋਰ ਸੰਗਤਾਂ ਤਾਂ ਲੈ ਰਹੀਆਂ, ਪਰ ਸਾਡੇ ਸਤਿਕਾਰਯੋਗ ਭਾਈ ਰਾਮ ਕੌਰ ਜੀ ਨੇ ਉੱਠ ਕੇ ਜਦੋਂ ਪ੍ਰਸ਼ਾਦ ਨਹੀਂ ਲਿਆ, ਤਾਂ ਅਸੀਂ ਵੀ ਕੀ ਪ੍ਰਸ਼ਾਦ ਲੈਣਾ ਆ, ਇਹਨਾਂ ਵੱਲ ਵੇਖ ਕੇ ਬੈਠੇ ਰਹਿੰਦੇ ਹਾਂ। ਮਨ ਤੁਹਾਡਾ ਕਰਦਾ ਸੀ, ਜਦੋਂ ਮਨ ਕਰਦਾ ਸੀ ਤਾਂ ਪ੍ਰਸ਼ਾਦ ਲੈ ਲੈਂਦੇ, ਮਨ ਤੁਹਾਡਾ ਟਿਕਿਆ ਨਹੀਂ ਰਿਹਾ ਉਸ ਵੇਲੇ।
ਜਾਂ ਤੇ ਤੁਮਰੇ ਮੇਲ ਮਝਾਰੀ।
ਇਸ ਕਰਕੇ ਤੁਹਾਡੇ ਮਿਲਾਪ ਵਿੱਚ
ਹੋਏ ਪਖੰਡ ਕੋ ਵਾਸਾ ਭਾਰੀ।
ਪਖੰਡ ਦਾ ਬਹੁਤ ਵੱਡਾ ਵਾਸਾ ਹੋਵੇਗਾ।
ਜਿਸ ਕਲਯੁਗ ਤੇ ਡਰ ਉਰ ਚੀਨ।
ਜਿਸ ਕਲਯੁਗ ਤੋਂ ਆਪਣੇ ਮਨ ਵਿੱਚ ਡਰ ਤੁਸਾਂ ਮੰਨਿਆ।
ਰਾਮ ਕੋਇਰ ਨਹਿ ਲੂਟਨ ਕੀਨ।
ਤੇ ਭਾਈ ਰਾਮ ਕੌਰ ਜੀ ਨੇ ਵੀ ਪ੍ਰਸ਼ਾਦ ਨਹੀਂ ਲੁੱਟਿਆ।
ਸਭ ਲੋਕਨ ਕੋ ਜੋ ਕਲ ਕਾਲ।
ਤਾਂ ਫਿਰ ਜਿਹੜਾ ਕਿ ਸਾਰੇ ਲੋਕਾਂ ਵਾਸਤੇ ਕਲਯੁਗ ਦਾ ਸਮਾਂ।
ਪ੍ਰਵੇਸ਼ ਹੈ ਪੌਰਨ, ਪ੍ਰਵੇਸ਼ ਪੌਰਨ ਮਾਰਗ ਚਾਲ।
ਤੇ ਜਾਣੋ ਕਿ ਰਸਤੇ ਤੇ ਚੱਲ ਚੱਲ ਕੇ ਛੇਤੀ ਹੀ ਜੋ ਘਰਾਂ ਦੇ ਦਰਵਾਜ਼ਿਆਂ ਰਾਹੀਂ ਆਣ ਪ੍ਰਵੇਸ਼ ਹੋਵੇਗਾ ਸਮੇਂ ਅਨੁਸਾਰ।
ਸੋ ਇਨਕੈ ਪਹੁੰਚੈ ਇਸ ਭਾਏ।
ਤੇ ਸੋ ਕਲਯੁਗ ਦਾ ਸਮਾਂ ਜਿਹੜਾ ਕਿ ਸੋ ਚੱਲ ਚੱਲ ਕੇ ਦਰਵਾਜ਼ਿਆਂ ਰਾਹੀਂ ਮਨਮੁੱਖਾਂ ਦੇ ਘਰਾਂ ਵਿੱਚ ਪ੍ਰਵੇਸ਼ ਹੁੰਦਾ ਹੈ, ਅਤੇ ਐਸਾ ਜਿਹੜਾ ਉਹ ਕਲ ਕਾਲ ਹੈ ਉਹ ਇਹਨਾਂ ਦੇ, ਸੋ ਇਨ ਕੈ ਪਹੁੰਚਿਆ ਇਸ ਭਾਏ, ਇਸ ਤਰ੍ਹਾਂ ਇਹਨਾਂ ਦੇ ਘਰਾਂ ਵਿੱਚ ਵੀ ਜਾ ਪ੍ਰਵੇਸ਼ ਹੋਏਗਾ।
ਫੰਦ ਹੈ ਕੋਟਨ ਕੋ ਪ੍ਰਵਿਸ਼ਾਏ।
ਅਤੇ ਕੋਟਾਂ ਨੂੰ ਵੀ, ਜਿਹੜੇ ਕਿਲੇ ਹਨ, ਕਿਲਿਆਂ ਦੀਆਂ ਕੰਧਾਂ ਨੂੰ ਵੀ ਟੱਪ ਕੇ ਵਿੱਚ ਘਰਾਂ ਦੇ ਵੱਡੇ ਵੱਡੇ ਮਹਿਲ ਮੁਨਾਰਿਆਂ ਦੇ ਅੰਦਰ ਪ੍ਰਵੇਸ਼ ਹੋ ਜਾਏਗਾ।
ਕਿਮ ਬਚਾਓ ਨਹਿ ਬਨੇ ਤੁਮਾਰੇ।
ਕਿਸੇ ਤਰ੍ਹਾਂ ਵੀ ਤੁਹਾਡਾ ਬਚਾਅ ਨਹੀਂ ਹੋ ਸਕੇਗਾ।
ਕਲਯੁਗ ਵਰਤੈ ਇਸੀ ਪ੍ਰਕਾਰੇ।
ਇਸੇ ਤਰ੍ਹਾਂ ਕਲਯੁਗ ਵਰਤੇਗਾ।
ਰਾਮ ਕੋਇਰ ਸੁਣ ਕੇ ਗੁਰਬਾਣੀ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਇਹ ਉਚਾਰਨ ਕੀਤੇ ਹੋਏ ਬਚਨ ਭਾਈ ਰਾਮ ਕੋਇਰ ਜੀ ਨੇ ਸੁਣ ਕੇ
ਹੱਥ ਜੋੜ ਕਰ ਬਿਨੈ ਬਖਾਨੀ।
ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕੀਤੀ।
ਹਮਰੇ ਘਰ ਕਲ ਕਾਲ ਪ੍ਰਤਾਪੂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕਰਨੀ ਕਿ ਜੋ ਕਲਯੁਗ ਦੇ ਸਮੇਂ ਦਾ ਪ੍ਰਭਾਵ ਹੈ,
ਹੋਏ ਪ੍ਰਵੇਸ਼ਨ ਇਹੋ ਬਖਸ਼ਹੋ ਆਪੂ।
ਸਾਡੇ ਘਰ ਵਿੱਚ ਪ੍ਰਵੇਸ਼ ਹੋਣ ਦਾ ਤੁਸਾਂ ਜੋ ਵਚਨ ਕਹਿ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ, ਇਹ ਵਚਨ ਜੋ ਤੁਸਾਂ ਕੀਤਾ ਆ, ਸੋ ਇਸ ਤੋਂ ਆਪ ਹੀ ਕਿਰਪਾ ਕਰਕੇ ਬਖਸ਼ ਲਓ।
ਪਰਾ ਲਬਦ ਕੋ ਔਰਕ ਹੋਹੀ,
ਜਦੋਂ ਸਾਡੀ ਪਰਾ ਲਬਦ ਦਾ ਔੜਕ ਅਖੀਰ ਹੋ ਜਾਏਗਾ।
ਤਨ ਕੋ ਤਿਆਗਨ ਹੋਏ ਜਬ ਮੋਹੀ,
ਜਦੋਂ ਮੇਰੇ ਸਰੀਰ ਦਾ ਛੱਡਣਾ ਹੋਵੇਗਾ।
ਕਿਤਕ ਕਾਲ ਤਿਸਕੇ ਪਸ਼ਚਾਤੀ,
ਤੇ ਮੇਰੇ ਸਰੀਰ ਦੇ ਛੱਡਣ ਤੋਂ ਕਿੰਨੇ ਕੋ ਸਮੇਂ ਬਾਅਦ।
ਸਭ ਜਗ ਮਹਿ ਬਿਥਰਹਿ ਬਖਿਆਤੀ,
ਤੇ ਪ੍ਰਗਟ ਹੀ ਸਾਰੇ ਜਗਤ ਵਿੱਚ ਇਹ ਤੁਹਾਡੇ ਬਚਨ ਅਨੁਸਾਰ ਪ੍ਰਭਾਵ ਫੈਲ ਜਾਵੇ।
ਮਮ ਸੁੱਤ ਕੇ ਜਬ ਸੁੱਤ ਉਪਜਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪੁੱਤਰ ਦੇ ਘਰ ਵਿੱਚ ਜਦੋਂ ਅਗਾਹ ਪੁੱਤਰ ਪੈਦਾ ਹੋਵੇ, ਭਾਵ ਜਦੋਂ ਪੋਤਾ ਜਨਮੇ,
ਤਬ ਤੁਮ ਵਾਕ ਫੁਰ ਹੋ ਸਤ ਭਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੱਚੇ ਤਰੀਕੇ ਨਾਲ ਇਹ ਜੋ ਕਿਹਾ ਹੋਇਆ ਬਚਨ ਹੈ ਆਪ ਜੀ ਦਾ, ਫਿਰ ਫੁਰ ਜਾਵੇ, ਪੂਰਾ ਹੋ ਜਾਵੇ।
ਏਵ ਮਸਤ ਪੁਨ ਗੁਰੂ ਬਖਾਨੀ,
ਤੇ ਸਤਿਗੁਰੂ ਜੀ ਨੇ ਭਾਈ ਰਾਮ ਕੌਰ ਜੀ ਤੋਂ ਇਹ ਬੇਨਤੀ ਸੁਣ ਕੇ ਕਿਹਾ ਹੈ ਕਿ ਇਸੇ ਤਰ੍ਹਾਂ ਹੀ ਹੋਵੇਗਾ।
ਨਿਜ ਸਿੱਖ ਕੀ ਬਾਣੀ ਕਹੋ ਮਾਨੀ,
ਬਾਣੀ ਕਹੋ ਮਾਨੀ, ਬਾਣੀ ਨੂੰ ਮੰਨ ਲਿਆ, ਆਪਣੇ ਸਿੱਖ ਦੀ ਕਹੀ ਹੋਈ ਬਾਣੀ ਨੂੰ, ਬੇਨਤੀ ਨੂੰ ਮੰਨਿਆ ਸਤਿਗੁਰੂ ਜੀ ਨੇ।
ਰਾਮ ਕੋਇਰ ਕੇ ਪਾ ਜਬ ਪੋਤਾ,
ਤੇ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਜਿਵੇਂ ਸਾਨੂੰ ਇਸ ਪ੍ਰਕਾਰ ਦੀ ਇਹ ਖਬਰ ਉਹਨਾਂ ਬਾਬਤ ਭਾਈ ਸਾਹਿਬ ਦੀ ਅੰਸ ਵੰਸ ਬਾਰੇ ਮਿਲੀ ਹੈ ਕਿ ਭਾਈ ਰਾਮ ਕੌਰ ਜੀ ਦੇ ਘਰ ਵਿੱਚ ਜਦੋਂ ਪੋਤਾ ਜਨਮਿਆ,
ਤਬ ਇਨਕੇ ਘਰ ਕਲੀ ਉਦੋਤਾ,
ਤਾਂ ਤਦੋਂ ਇਹਨਾਂ ਦੇ ਘਰ ਵਿੱਚ ਕਲਯੁਗ ਦਾ ਸਮਾਂ ਵਰਤਿਆ।
ਕਰੇ ਕੁਕਰਮ ਜਗਤ ਮਹਿ ਜਾਨੀ,
ਤਾਂ ਫਿਰ ਜਦੋਂ ਜੋ ਗੁਰਮਤ ਤੋਂ ਉਲਟ ਤਿਸ ਵੇਲੇ ਜੋ ਕਰਮ ਕੀਤੇ ਸਨ ਭਾਈ ਸਾਹਿਬ ਦੇ ਪੋਤੇ ਪਾਸੋਂ ਜੋ ਹੋਏ ਜਾਣੇ ਗਏ।
ਬਹੁਰ ਬੰਸ ਬਿਨਸਿਓ ਪਹਿਚਾਨੀ,
ਤਾਂ ਫਿਰ ਪਹਿਚਾਣਿਆ ਗਿਆ ਕਿ ਵੰਸ ਦਾ ਜੋ ਤੇਜ ਪ੍ਰਤਾਪ ਨਾਸ ਹੋਇਆ।
ਨਹਿ ਤਬ ਰਾਮ ਕੋਇਰ ਨੇ ਕਹਿਓ,
ਤਾਂ ਇਸ ਪ੍ਰਕਾਰ ਜੋ ਸਤਿਗੁਰੂ ਸਾਹਿਬ ਜੀ ਦੇ ਕਹੇ ਹੋਏ ਬਚਨ ਸੁਣ ਕਰਕੇ ਤੇ ਭਾਈ ਰਾਮ ਕੌਰ ਜੀ ਨੇ ਉਸ ਵੇਲੇ ਫਿਰ ਦੁਬਾਰਾ ਕੋਈ ਬੇਨਤੀ ਨਹੀਂ ਸੀ ਕੀਤੀ।
ਨਹਿ ਗੁਰ ਤੇ ਬਖਸ਼ਾਵਨ ਚਾਹਿਓ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਜੋ ਆਉਣ ਵਾਲੇ ਸਮੇਂ ਵਿੱਚ ਜਿਸ ਪ੍ਰਕਾਰ ਦੀ ਹਾਲਤ ਹੋਣ ਦਾ, ਕਲਯੁਗ ਦੇ ਪ੍ਰਭਾਵ ਪੈਣ ਦਾ ਜੋ ਬਚਨ ਕਿਹਾ ਹੈ, ਇਹ ਬਖਸ਼ਾਉਣਾ ਨਹੀਂ ਚਾਹਿਆ। ਫਿਰ
ਇਸ ਪ੍ਰਕਾਰ ਨਹਿ ਅਰਜ ਗੁਜ਼ਾਰੀ,
ਤੇ ਇਸ ਤਰ੍ਹਾਂ ਬਖਸ਼ਾਉਣ ਵਾਸਤੇ ਫਿਰ ਬੇਨਤੀ ਨਾ ਕੀਤੀ ਭਾਈ ਰਾਮ ਕੌਰ ਜੀ ਨੇ ਸਤਿਗੁਰੂ ਜੀ ਨੂੰ।
ਜਿਨ ਕੀ ਮਤ ਸਤਿਗੁਰ ਅਨੁਸਾਰੀ,
ਕਿਉਂਕਿ ਜਿਨ੍ਹਾਂ ਦੀ ਮਤ ਸਤਿਗੁਰਾਂ ਦੇ ਅਨੁਸਾਰ ਹੈ, ਸਤਿਗੁਰੂ ਜੀ ਨੇ ਜੋ ਬਚਨ ਕਹਿ ਦਿੱਤਾ, ਬਚਨ 'ਤੇ ਨਿਸ਼ਚਾ ਰੱਖਿਆ ਕਿ ਸਤਿਗੁਰੂ ਜੀ ਨੇ ਜੋ ਕਿਹਾ ਹੈ ਇਸ ਵਿੱਚ ਹੀ ਸਾਡਾ ਭਲਾ ਹੈ।
ਇਸ ਪ੍ਰਕਾਰ ਸਤਿਗੁਰ ਸੋ ਬਿਲਾਸ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕੀਤੇ ਹਨ।
ਕਰਤ ਆਨੰਦਪੁਰੇ ਸੋ ਪ੍ਰਕਾਸ਼,
ਪ੍ਰਗਟ ਹੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਧ ਸੰਗਤ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸੇ ਕੌਤਕ ਕੀਤੇ।
ਸੁਣ ਸੁਣ ਆਵਹਿ ਸਿੱਖ ਅਨੇਕ,
ਸਤਿਗੁਰੂ ਜੀ ਦਾ ਜਸ ਸੁਣ ਸੁਣ ਕੇ ਅਨੇਕਾਂ ਹੀ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੀਆਂ।
ਸੇਵਹਿ ਦਰਸਹਿ ਲਹਿ ਵਿਵੇਕ,
ਸਤਿਗੁਰੂ ਜੀ ਦੇ ਆਣ ਕੇ ਦਰਸ਼ਨ ਕਰਦੀਆਂ ਹਨ ਸੰਗਤਾਂ, ਔਰ ਸਤਿਗੁਰੂ ਜੀ ਦੀ ਸੇਵਾ ਕਰਦੀਆਂ, ਅਤੇ ਫਿਰ ਸ਼ੁਭ ਵਿਚਾਰ ਗਿਆਨ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਪ੍ਰਾਪਤ ਕਰਦੀਆਂ ਹਨ।
ਦੋਹਰਾ ਅਪਰ ਬਾਰਤਾ ਕੁਛ ਕਹੋ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਧ ਸੰਗਤ, ਹੋਰ ਜੋ ਵਾਰਤਾ ਭਾਈ ਰਾਮ ਕੌਰ ਜੀ ਬਾਬਤ ਤੁਹਾਨੂੰ ਪ੍ਰਸੰਗ ਸੁਣਾਉਂਦੇ ਹਾਂ ਕਹਿ ਕੇ।
ਰਾਮ ਕੌਰ ਕੀ ਫੇਰ,
ਤੇ ਇਹ ਕਥਾ ਭਾਈ ਰਾਮ ਕੌਰ ਜੀ ਦੀ ਫੇਰ ਤੁਹਾਨੂੰ ਸੁਣਾਉਂਦੇ ਹਾਂ।
ਸੋ ਸਤਿਗੁਰ ਕੀ ਕਥਾ ਕਹੋ,
ਤੇ ਉਹ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ,
ਜਾਣਤ ਜਿਮ ਚਖ ਹੇਰ,
ਜਿਵੇਂ ਭਾਈ ਰਾਮ ਕੌਰ ਜੀ ਜਾਣਦੇ ਸਨ, ਜਿਵੇਂ ਆਪ ਅੱਖੀਂ ਡਿੱਠੇ ਆ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੌਤਕ, ਅਤੇ ਉਹ ਪ੍ਰਸੰਗ ਭਾਈ ਰਾਮ ਕੌਰ ਜੀ ਨੇ ਆਪ ਸੁਣਾਇਆ, ਅਤੇ ਉਹਨਾਂ ਨੇ ਜਿਵੇਂ ਦਰਸ਼ਨ ਕੀਤੇ ਸਨ ਔਰ ਆਪਣੇ ਨਾਲ ਜਿਸ ਪ੍ਰਕਾਰ ਬਚਨ ਬਿਲਾਸ ਹੋਏ ਉਹ ਵੀ ਭਾਈ ਰਾਮ ਕੌਰ ਜੀ ਨੇ ਆਪ ਸੁਣਾਏ। ਕਵੀ ਜੀ ਦੱਸਦੇ ਹਨ ਕਿ ਉਸੇ ਤਰ੍ਹਾਂ ਉਹਨਾਂ ਤੋਂ ਸੁਣ ਕੇ ਜੋ ਅੰਕਿਤ ਕੀਤੇ ਹੋਏ ਲਿਖੇ ਹੋਏ ਪ੍ਰਸੰਗ ਸਾਨੂੰ ਪ੍ਰਾਪਤ ਹੋਏ ਹੈ। ਭਾਈ ਸਾਹਿਬ ਸਿੰਘ ਆਦਿਕਾਂ ਨੂੰ ਭਾਈ ਰਾਮ ਕੌਰ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਦੇ ਪ੍ਰਸੰਗ ਔਰ ਆਪਣੇ ਨਾਲ ਜੋ ਬੀਤੇ ਪ੍ਰਸੰਗ ਇਹ ਸੁਣਾਏ ਸਨ। ਕਵੀ ਜੀ ਨੇ ਉਹਨਾਂ ਪ੍ਰਸੰਗਾਂ ਤੋਂ ਇਹ ਇਤਿਹਾਸ ਅੱਗੇ ਕਿਹਾ ਹੈ।
ਚੌਪਈ ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ
ਅੰਤਰਜਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਜਗ ਤਾਰਨ ਸਿੱਖਿਅਨ ਅਗਹਾਨਾ
ਸਿੱਖਾਂ ਦੇ ਪਾਪਾਂ ਦਾ ਨਾਸ ਕਰਨ ਵਾਲੇ ਔਰ ਜਗਤ ਦੇ ਜੀਵਾਂ ਦਾ ਪਾਰ ਉਤਾਰਾ ਸੰਸਾਰ ਸਮੁੰਦਰ ਤੋਂ ਕਰਨ ਵਾਲੇ ਸਤਿਗੁਰੂ ਜੀ
ਤਿੰਨ ਕੇ ਨਿਕਟ ਰਹੇ ਸੁਖ ਮਾਨੀ
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਰਹਿ ਕੇ ਸੁਖ ਮੰਨਿਆ ਮਨ ਵਿੱਚ ਸੁਖ ਮਾਣਿਆ ਪ੍ਰਾਪਤ ਕੀਤਾ ਭਾਈ ਰਾਮ ਕੌਰ ਜੀ ਨੇ
ਦਰਸ਼ਨ ਦਰਸਹਿ ਸ਼ੁਭ ਮਤ ਗਿਆਨੀ
ਤੇ ਸ਼ੁਭ ਮਤ ਪ੍ਰਾਪਤ ਕੀਤੀ ਗਿਆਨਵਾਨ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰੇ ਸੰਗਤ ਕਰਕੇ
ਗੁਰ ਭਾਣਾ ਜਿਨ ਕੇ ਮਨ ਭਾਵੈ
ਤੇ ਜਿਸ ਭਾਈ ਰਾਮ ਕੌਰ ਜੀ ਦੇ ਮਨ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਣਾ ਭਾਉਂਦਾ ਚੰਗਾ ਲੱਗਦਾ
ਅੱਠ ਹੋ ਜਾਮ ਏਕ ਲਿਵ ਲਾਵੈ
ਅੱਠੇ ਪਹਿਰ ਇੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਭਾਣੇ ਅਨੁਸਾਰ ਚੱਲਣ ਵਾਸਤੇ ਉਪਦੇਸ਼ ਕਮਾਉਣ ਵਿੱਚ ਹੀ ਆਪਣੀ ਬਿਰਤੀ ਨੂੰ ਲਗਾ ਕੇ ਰੱਖਿਆ
ਗੁਰ ਪਗ ਪੰਕਜ ਪ੍ਰੇਮ ਅਪਾਰਾ
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਪਾਰਾਵਾਰ ਤੋਂ ਰਹਿਤ ਪ੍ਰੇਮ ਲਗਾਈ ਰੱਖਿਆ
ਹਿਰਦੈ ਨਿਰੰਤਰ ਰਹਿ ਇੱਕ ਸਾਰਾ
ਤੇ ਇੱਕ ਰਸ ਅਪਾਰ ਪ੍ਰੇਮ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਬਣਿਆ ਰਿਹਾ
ਤਉ ਗੁਰੂ ਜੀ ਕਰ ਨਿਜ ਮਾਇਆ
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਮਾਇਆ ਵਰਤਾ ਕੇ
ਰਾਮ ਕੋਇਰ ਕਹੋ ਮਨ ਪਰਮਾਇਆ
ਰਾਮ ਕੋਇਰ ਕਹੋ ਮਨ ਪਰਮਾਇਆ ਕਹੋ ਭਾਵ ਨੂੰ ਭਾਈ ਰਾਮ ਕੋਇਰ ਜੀ ਦਾ ਸੋ ਚਿੱਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਇਆ ਵਰਤਾ ਕੇ ਪਰਮਾ ਦਿੱਤਾ
ਇਸ ਮਹਿ ਕੁਛ ਸ਼ੰਕਾ ਨਹਿ ਕੀਜੈ
ਕੁਛ ਭਾਵ ਕੇ ਥੋੜ੍ਹਾ ਜਿੰਨਾ ਵੀ ਸ਼ੰਕਾ ਇਸ ਵਿੱਚ ਜੋ ਕਵੀ ਜੀ ਕਹਿੰਦੇ ਹਨ ਕਿ ਨਹੀਂ ਕਰਨਾ ਬਣਦਾ
ਪੂਰਬ ਕੇਤਕ ਭੇ ਲਖ ਲੀਜੈ
ਜਾਣ ਲਓ ਕਿ ਪਹਿਲਾਂ ਵੀ ਕਈ ਹੋਏ ਹਨ ਮਹਾਤਮਾ ਜਨ
ਮਾਇਆ ਪ੍ਰਬਲ ਪ੍ਰਮਾਵਨ ਕਰੈ
ਤੇ ਜਿੰਨਾਂ ਨੂੰ ਪ੍ਰਬਲ ਬਲ ਵਾਲੀ ਮਾਇਆ ਨੇ ਪਰਮਾ ਦਿੱਤਾ ਸੀ
ਅਸ ਨਹਿ ਕੋ ਤਿਸ ਛਿਨ ਰਹਿ ਥਿਰੈ
ਤੇ ਜਿਸ ਵੇਲੇ ਪ੍ਰਬਲ ਮਾਇਆ ਪਰਮਾਵੇ ਤਾਂ ਐਸਾ ਕੋਈ ਨਹੀਂ ਕਿ ਜਿਹੜਾ ਉਸ ਵਕਤ ਟਿਕਿਆ ਰਹਿ ਸਕੇ
ਸਤਿਗੁਰ ਦੇ ਨਿਜ ਹਾਥ ਬਚਾਵੈ
ਸਤਿਗੁਰ ਦੇ ਨਿਜ ਹਾਥ ਬਚਾਵੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪਣਾ ਹੱਥ ਦੇ ਕਰਕੇ ਰੱਖਿਆ ਕਰਨ ਸਹਾਇਤਾ ਕਰਨੀ ਹੋਵੇ ਸਿੱਖ ਦੇ ਚਿੱਤ ਵਿੱਚ ਸਤਿਗੁਰੂ ਜੀ ਦੇ ਚਰਨਾਂ ਦਾ ਹੀ ਓਟ ਆਸਰਾ ਹੋਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਮਾਇਆ ਦੇ ਪ੍ਰਭਾਵ ਤੋਂ ਬਚ ਸਕਾਂ ਅਰਜੋਈਆਂ ਕਰੇ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਕਿਰਪਾ ਰਹਿਮਤ ਕਰਦੇ ਹਨ ਆਪ ਲੱਜਿਆ ਰੱਖਦੇ ਹੈ ਆਪਣਾ ਬਖਸ਼ਿਸ਼ ਭਰਿਆ ਹੱਥ ਦੇ ਕਰਕੇ ਬਚਾ ਲੈਂਦੇ ਹਨ ਮਾਇਆ ਦੇ ਅਸਰ ਤੋਂ
ਸੋ ਉਭਰੈ ਮਨ ਨਹੀਂ ਡੁਲਾਵੈ
ਉਹ ਬਚ ਜਾਂਦਾ ਆ ਜਿਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਦੇ ਵਿੱਚ ਲੁਭਾਇਮਾਨ ਹੋਣ ਤੋਂ ਬਚਾਉਂਦੇ ਹਨ
ਕਾਗ ਪਸੁੰਡ ਖਗੇਸ਼ ਜੋ ਅਹੈ
ਕਵੀ ਜੀ ਦੱਸਦੇ ਹੈ ਕਿ ਕਾਕ ਪਸੁੰਡ ਜਿਵੇਂ ਹੋਇਆ ਔਰ ਖਗੇਸ਼ ਗਰੁੜ ਆਦਿਕ ਹੋਏ ਹਨ
ਪ੍ਰਭੂ ਸਮੀਪੀ ਜੋ ਨਿਤ ਰਹੇ
ਤੇ ਜਿਹੜੇ ਕਿ ਜੋ ਪ੍ਰਭੂ ਦੇ ਪਾਸ ਰਹਿੰਦੇ ਰਹੇ
ਬਹੁਰ ਵਿਸ਼ਿਸ਼ਟ ਆਦਿਕ ਬ੍ਰਹਮ ਗਿਆਨੀ
ਤੇ ਫਿਰ ਵਿਸ਼ਿਸ਼ਟ ਆਦਿਕ ਜੋ ਬ੍ਰਹਮ ਗਿਆਨੀ ਵੀ ਹੋਏ ਹਨ
ਇਨ ਕੈ ਭਇਓ ਮੋਹ ਜਗ ਜਾਨੀ
ਤੇ ਇਹਨਾਂ ਦੇ ਮਨਾਂ ਵਿੱਚ ਵੀ ਜਗਤ ਵਿੱਚ ਜਾੜਿਆ ਗਿਆ ਕਿ ਜਿਵੇਂ ਮੋਹ ਹੋਇਆ ਸੀ
ਤਉ ਸਭਿਨ ਤੇ ਮਹਿਦ ਮਹਾਨਾ
ਤਾਂ ਵੀ ਜਾਣੋ ਕਿ ਸਭਨਾਂ ਤੋਂ ਜਿਹੜੇ ਵੱਡਿਆਂ ਤੋਂ ਵੀ ਵੱਡੇ ਮੰਨੇ ਗਏ ਹਨ
ਜਿਨ ਕੇ ਨਹੀਂ ਲੇਸ਼ ਅਗਿਆਨਾ
ਜਿਨ੍ਹਾਂ ਦੇ ਚਿੱਤ ਵਿੱਚ ਥੋੜ੍ਹਾ ਜਿੰਨਾ ਵੀ ਅਗਿਆਨ ਨਹੀਂ ਸੀ,
ਤਿਮ ਇਨਕੇ ਮਨ ਮੋਹ ਉਪਾਵਾ,
ਤੇ ਤਿਵੇਂ ਇਹਨਾਂ ਭਾਈ ਰਾਮ ਕੌਰ ਜੀ ਦੇ ਮਨ ਵਿੱਚ ਵੀ ਮੋਹ ਪੈਦਾ ਕਰ ਦਿੱਤਾ।
ਸੁਨਹੋ ਕਥਾ ਸੋ ਅਗ ਬਨ ਦਾਵਾ,
ਸੋ ਇਹ ਕਥਾ ਸੁਣੋ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਅਗ ਬਨ ਜਿਹੜਾ ਕਿ ਪਾਪਾਂ ਰੂਪ ਜੰਗਲ ਹੈ, ਅਤੇ ਇਸ ਨੂੰ ਸਾੜਨ ਵਾਸਤੇ, ਪਾਪਾਂ ਦਾ ਨਾਸ ਕਰਨ ਵਾਸਤੇ ਇਹ ਜੋ ਸਾਧ ਸੰਗਤ ਕਥਾ ਹੈ, ਇਹ ਦਾਵਾ ਅਗਨੀ ਰੂਪ ਹੈ। ਜਾਣੋ ਕਿ ਸਮੂਹ ਪਾਪਾਂ ਨੂੰ ਸਾੜ ਦੇਣ ਵਾਲੀ ਹੈ ਇਹ ਗੁਰੂ ਮਹਾਰਾਜ ਸਾਹਿਬ ਜੀ ਦੇ ਕਥਾ।
ਇਮ ਸ਼੍ਰੀ ਰਾਮ ਕੋਇਰ ਗੁਰ ਸਿੱਖ,
ਅਤੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਜੋ ਸਿੱਖ ਭਾਈ ਰਾਮ ਕੋਇਰ ਜੀ,
ਤਿਸ ਕੀ ਕਹੋ ਕਥਾ ਕੁਛ ਲਿਖਿਆ, ਤਿਸ ਕੀ ਕਹੋ ਕਥਾ ਕੁਛ ਲਿਖੇ,
ਅਤੇ ਇਹ ਜੋ ਲਿਖ ਕਰਕੇ ਇਹ ਕਥਾ ਕਵੀ ਜੀ ਕਹਿੰਦੇ ਕਿ ਭਾਈ ਰਾਮ ਕੌਰ ਜੀ ਦੀ ਵੀ ਤੁਹਾਨੂੰ ਸੁਣਾਉਂਦੇ ਹਾਂ। ਸੁਣੋ,
ਸ਼੍ਰੀ ਗੋਬਿੰਦ ਸਿੰਘ ਗੁਰ ਬਰ ਦਸਮ,
ਅਤੇ ਸ੍ਰੇਸ਼ਟ ਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਜਿਨਕੇ ਦਿਪਤ ਤੇਜ ਕੀ ਰਿਸ਼ਮ,
ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਪਰਮੇਸ਼ਰ ਵਾਹਿਗੁਰੂ ਦੇ ਪ੍ਰਾਪਤੀ ਦੇ ਬ੍ਰਹਮ ਗਿਆਨ ਦੇਣ ਵਾਲੇ ਬਚਨਾਂ ਦੀਆਂ ਰਿਸ਼ਮਾਂ ਜੋ ਕਿਰਨਾਂ ਪ੍ਰਗਟ ਹੋਈਆਂ।
ਕਠਨ ਕੁਦੰਡ ਪ੍ਰਚੰਡ ਅਗਾਰੀ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਬਹੁਤ ਸਖਤ ਧਨੁਖ ਰੱਖਿਆ ਹੋਇਆ ਸੀ।
ਧਰਿਓ ਹੁਤੋ ਆਗੇ ਇੱਕ ਵਾਰੀ,
ਅਤੇ ਇੱਕ ਵਾਰੀ ਦੀ ਵਾਰਤਾ ਸੁਣੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਜੋ ਸਖਤ ਧਨਖ ਰੱਖਿਆ ਹੋਇਆ ਸੀ।
ਰਾਮ ਕੋਇਰ ਨੇ ਦੇਖਣ ਕੀਨਸ,
ਭਾਈ ਰਾਮ ਕੋਇਰ ਜੀ ਨੇ ਸਤਿਗੁਰੂ ਜੀ ਦੇ ਕੋਲ ਰੱਖਿਆ ਹੋਇਆ ਧਨੁਖ ਵੇਖਿਆ।
ਸਤਿਗੁਰ ਬਲ ਤੇ ਅਧ ਕੈ ਚੀਨਸ,
ਚਿੱਤ ਵਿੱਚ ਵਿਚਾਰਿਆ ਕਿ ਮਹਾਰਾਜ ਸਾਹਿਬ ਜੀ ਦੇ ਪਾਸ ਜੋ ਰੱਖਿਆ ਹੋਇਆ ਧਨਖ ਹੈ ਬਹੁਤ ਹੀ ਕਰੜਾ ਆ, ਅਤੇ ਇਸ ਧਨਖ ਨੂੰ ਤਾਂ ਇਵੇਂ ਜਾਪਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਖਿੱਚ ਨਹੀਂ ਸਕਦੇ, ਇਸ ਦੀ ਤੰਦੀ ਨੂੰ ਚੜ੍ਹਾ ਨਹੀਂ ਸਕਦੇ। ਇਸ ਨੂੰ ਚੜ੍ਹਾਉਣ ਦਾ, ਧਨਖ ਨੂੰ ਚਲਾਉਣ ਦਾ ਸਤਿਗੁਰੂ ਜੀ ਦੇ ਪਾਵਨ ਸਰੀਰ ਵਿੱਚ ਕਿੱਥੇ ਬਲ ਹੋਏਗਾ।
ਅਤ ਬਲਵਾਨ ਸਰੀਰ ਵਿਸਾਲਾ,
ਅਤੇ ਜਿਸ ਦਾ ਬਹੁਤ ਹੀ ਬਲ ਵਾਲਾ ਸਰੀਰ ਹੋਵੇ ਉਹ ਇਸ ਧਨਖ ਨੂੰ ਚਲਾ ਸਕਦਾ ਹੋਵੇਗਾ।
ਪੁਨ ਹੈ ਧਨੁਖ ਕੀ ਵਿਦਿਆ ਵਾਲਾ,
ਅਤੇ ਬਹੁਤ ਬਲ ਵਾਲਾ ਹੋਵੇ ਅਤੇ ਫਿਰ ਧਨੁਖ ਵਿਦਿਆ ਵਿੱਚ ਵੀ ਬੜਾ ਨਿਪੁੰਨ ਹੋਵੇ ਉਹ ਇਹੋ ਜਿਹੇ ਧਨੁਖ ਨੂੰ ਚਲਾ ਸਕਦਾ ਹੈ।
ਤਿਸ ਤੇ ਭੀ ਨਹਿ ਐਂਚਿਓ ਜਾਈ,
ਅਤੇ ਇਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਚਿੱਤ ਵਿੱਚ ਵਿਚਾਰਦੇ ਆ ਕਿ ਇੰਨਾ ਕਰੜਾ ਧਨੁਖ ਪਿਆ ਹੋਇਆ ਸਤਿਗੁਰੂ ਜੀ ਦੇ ਕੋਲ ਕਿ ਮੈਨੂੰ ਜਾਪਦਾ ਕਿ ਇਸ ਨੂੰ ਤਾਂ ਜਿਹੜਾ ਬਹੁਤ ਬਲ ਵਾਲਾ ਕੋਈ ਸੂਰਮਾ ਮਨੁੱਖ ਹੋਵੇ, ਔਰ ਧਨੁਖ ਵਿਦਿਆ ਵਿੱਚ ਵੀ, ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਵੀ ਬੜਾ ਨਿਪੁੰਨ ਹੋਵੇ ਉਹ ਵੀ ਨਹੀਂ ਚਲਾ ਸਕੇਗਾ।
ਇਨ ਕੋ ਤਨ ਨਹਿ ਡੀਲ ਬਡਾਈ,
ਪਰ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਸਰੀਰ ਹੈ ਐਸੀ ਵਡਿਆਈ ਵਾਲਾ, ਵੱਡੇ ਡੀਲ ਵਾਲਾ ਨਹੀਂ ਹੈ, ਜਿਸ ਕਰਕੇ ਕਿ ਇਹ ਆਪਣੇ ਬਲ ਨਾਲ ਇਸ ਧਨਖ ਨੂੰ ਧਨਖ ਵਿੱਚ ਤੀਰ ਜੋੜ ਕੇ ਛੱਡ ਸਕਣ।
ਆਪਣ ਓਜ ਐਂਚਨ ਕੇ ਲਾਇਕ,
ਅਤੇ ਇਸ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਤਾਂ ਆਪਣੇ ਬਲ ਦੇ ਅਨੁਸਾਰ ਹੀ ਜਿਹੜਾ ਕਿ ਧਨੁਖ ਖਿੱਚਿਆ ਜਾ ਸਕੇ, ਤੰਦੀ ਨੂੰ ਖਿੱਚ ਕੇ ਤੀਰ ਚੜਾਇਆ ਚਲਾਇਆ ਜਾ ਸਕੇ, ਇਹੋ ਜਿਹਾ ਹੀ ਧਨਖ ਰੱਖਣਾ ਚਾਹੀਦਾ ਸੀ ਕੋਲ।
ਚਾਹੀਏ ਹੈ ਅਸ ਧਨ ਤੇ ਤਜ ਸਾਇਕ,
ਅਤੇ ਇਸ ਤਰ੍ਹਾਂ ਦੇ ਧਨੁਖ ਨੂੰ ਕੋਲ ਰੱਖ ਕੇ ਅਤੇ ਫਿਰ ਉਸ ਤੋਂ ਤੀਰ ਛੱਡਣੇ ਚਾਹੀਦੇ ਸਨ ਸਤਿਗੁਰਾਂ ਨੂੰ।
ਅਰਜਨ ਆਦਿ ਪ੍ਰਥਮ ਜੇ ਭਏ,
ਭਾਈ ਰਾਮ ਕੌਰ ਜੀ ਆਪਣੇ ਚਿੱਤ ਵਿੱਚ ਸੋਚਦੇ ਆ ਕਿ ਜੋ ਅਰਜਨ ਜਿਹੇ ਹੋਰ ਵੱਡੇ ਸੂਰਮੇ ਪਹਿਲਾਂ ਜੋ ਹੋਇਆ, ਅਰਜਨ ਜਿਹੜਾ ਕਿ ਜੋ ਦੁਆਪਰ ਯੁੱਗ ਦਾ ਮਹਾਨ ਸੂਰਮਾ ਮੰਨਿਆ ਜਾਂਦਾ ਸੀ ਪਾਂਡਵਾਂ ਵਿੱਚੋਂ ਅਰਜਨ, ਉਹ ਜਿਹੇ ਵੱਡੇ ਜੋ ਤੀਰਅੰਦਾਜ਼ੀ ਵਾਲੇ ਧਨੁਖਧਾਰੀ ਹੋਏ ਹਨ।
ਤਿੰਨ ਕੇ ਧਨ ਐਸੇ ਸੁਣ ਲਏ,
ਤੇ ਉਹਨਾਂ ਦੇ ਇਹੋ ਜਿਹੇ ਧਨੁਖਾਂ ਦੀ ਬਾਬਤ ਅਸੀਂ ਕਈ ਵਾਰ ਗੱਲਾਂ ਸੁਣੀਆਂ।
ਧਰਿਓ ਕੁਦੰਡ ਪ੍ਰਚੰਡ ਅਗਾਰੀ,
ਤੇ ਇਸ ਪ੍ਰਕਾਰ ਦਾ ਇਹ ਜਿਹੜਾ ਬਹੁਤ ਸਖਤ ਧਨੁਖ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰੱਖਿਆ ਹੋਇਆ।
ਕਿਆ ਕਾਰਨ ਇਮ ਕਰਤ ਵਿਚਾਰੀ,
ਤੇ ਚਿੱਤ ਵਿੱਚ ਐਵੇਂ ਵੇਖ ਕੇ ਵਿਚਾਰਦੇ ਭਾਈ ਰਾਮ ਕੁਵੀਰ ਜੀ ਕਿ ਕਾਰਨ ਕੀ ਹੈ ਕਿ ਜਦੋਂ ਜਿਹੜਾ ਧਨੁਖ ਚਲਾਇਆ ਹੀ ਨਹੀਂ ਜਾ ਸਕਦਾ ਤੇ ਕੋਲ ਕਿਉਂ ਰੱਖਿਆ ਹੋਇਆ।
ਤਿਸ ਕੇ ਮਨ ਕੀ ਸਤਿਗੁਰ ਜਾਨੀ,
ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਰਾਮ ਕੁਵੀਰ ਜੀ ਦੇ ਚਿੱਤ ਦੀ ਅਵਸਥਾ ਜਾਣੀ ਹੈ।
ਚਹਿਤ ਦਾਸ ਕੋ ਸੰਸੈ ਹਾਨੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਚਾਹੁੰਦੇ ਹਨ ਕਿ ਇਸ ਦਾਸ ਸੇਵਕ ਦੇ ਮਨ ਦਾ ਸ਼ੰਕਾ ਦੂਰ ਕਰ ਦੇਈਏ।
ਕਹਿਓ ਕੇ ਤਿਆਰੀ ਵਹਿਰ ਕਰਾਵਹੋ, ਕਹਿਓ ਕੇ ਤਿਆਰੀ ਵਹਿਰ ਕਰਾਵਹੋ।
ਸਤਿਗੁਰਾਂ ਬਚਨ ਆਖਿਆ ਸੇਵਕਾਂ ਨੂੰ ਕਿਹਾ ਕਿ ਭਾਈ ਬਾਹਰ ਤਿਆਰੀ ਕਰਵਾਓ।
ਗਜ ਬਾਜੀ ਚੜਬੇ ਸਜਵਾਵਹੋ,
ਤੇ ਹਾਥੀ ਘੋੜੇ ਜੋ ਸਵਾਰੀ ਕਰਨ ਵਾਸਤੇ ਸਜਵਾ ਕੇ ਲਿਆਓ।
ਇਮ ਕਹਿ ਰਾਮ ਕੋਇਰ ਸੰਗ ਲੀਨਸ,
ਤੇ ਇਵੇਂ ਵਚਨ ਆਖ ਕੇ ਸਿੰਘਾਂ ਨੂੰ ਸਵਾਰੀਆਂ ਦੀ ਤਿਆਰੀ ਕਰਨ ਲਈ ਜਾਣ ਵਾਸਤੇ ਕਹਿ ਦਿੱਤਾ। ਜਦੋਂ ਤਾਂ ਭਾਈ ਰਾਮ ਕੁਵੀਰ ਜੀ ਨੂੰ ਆਪਣੇ ਨਾਲ ਲਿਆ ਹੈ।
ਸਾਇਕ ਧਨੁਖ ਲੀਨ ਜੋ ਪੀਨਸ,
ਜਿਹੜਾ ਭਾਰੀ ਧਨੁਖ ਕੋਲ ਰੱਖਿਆ ਹੋਇਆ ਸੀ ਜਿਸ ਬਾਬਤ ਭਾਈ ਰਾਮ ਕੁਵੀਰ ਜੀ ਨੇ ਸ਼ੰਕਾ ਕੀਤੀ ਹੈ ਮਨ ਵਿੱਚ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨੁਖ ਵੀ ਲੈ ਲਿਆ ਤੇ ਤੀਰ ਵੀ ਨਾਲ ਲਏ ਹਨ।
ਮੰਦ ਮੰਦ ਪਗ ਪੰਕਜ ਸਾਥ,
ਤੇ ਸਹਿਜੇ ਸਹਿਜੇ ਸਤਿਗੁਰੂ ਜੀ ਚਰਨ ਕਮਲਾਂ ਨਾਲ ਤੁਰਦੇ ਹਨ।
ਆਏ ਵਹਿਰ ਠਾਡੇ ਗੁਰਨਾਥ,
ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਵਾਸ ਅਸਥਾਨ ਤੋਂ ਚੱਲ ਕੇ ਬਾਹਰ ਆਣ ਖੜੇ ਹੋਏ।
ਕਰਤ ਪ੍ਰਤੀਖਨ ਗਜ ਸਜ ਆਵਹਿ,
ਸਤਿਗੁਰੂ ਜੀ ਉਡੀਕ ਕਰਨ ਲੱਗੇ ਆ ਕਿ ਸੇਵਕਾਂ ਨੂੰ ਕਿਹਾ ਹੈ ਕਿ ਹਾਥੀ ਤਿਆਰ ਕਰਕੇ ਲਿਆਓ।
ਕਹਿਓ ਕਿ ਤਬ ਲਓ ਤੀਰ ਚਲਾਵ ਹੈ,
ਮਹਾਰਾਜ ਨੇ ਬਚਨ ਆਖਿਆ ਕਿ ਭਾਈ ਰਾਮ ਕੁਵੀਰ ਜੀ ਜਦੋਂ ਤੱਕ ਹਾਥੀ ਤਿਆਰ ਕਰਕੇ ਨਹੀਂ ਨਾ ਲਿਆਉਂਦੇ ਸਿੱਖ, ਉਹਨਾਂ ਚਿਰ ਤੱਕ ਆਪਾਂ ਇੱਥੇ ਤੀਰ ਚਲਾਈਏ।
ਤਿਸੀ ਧਨੁਸ਼ ਕੋ ਲੇ ਜਗ ਨਾਇਕ,
ਜਿਸ ਧਨੁਖ ਬਾਬਤ ਭਾਈ ਰਾਮ ਕੁਵੀਰ ਜੀ ਨੇ ਸ਼ੰਕਾ ਕੀਤੀ ਉਹ ਧਨੁਖ ਜਗਤ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਵਿੱਚ ਪਕੜਿਆ।
ਸੰਦੇਓ ਪਨਚ ਵਿਖੈ ਖਰ ਸਾਇਕ,
ਤੇ ਧਨੁਖ ਦੇ ਚਿੱਲੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੱਖਾ ਤੀਰ ਜੋੜਿਆ।
ਮੁਸ਼ਟ ਹਾਥ ਸੋ ਗਹਿ ਬਹੁ ਗਾਡੀ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਕਿਆਈ ਨਾਲ ਆਪ ਧਨਖ ਨੂੰ ਪਕੜ ਕੇ,
ਬੂਟੀ ਹਰੀ ਦੂਰ ਇੱਕ ਠਾਂਡੀ,
ਤੇ ਸਤਿਗੁਰੂ ਜੀ ਨੇ ਧਨਖ ਵਿੱਚ ਜਦੋਂ ਜੋ ਤੀਰ ਜੋੜਿਆ ਤੇ ਤੰਦੀ ਖਿੱਚਣ ਲੱਗੇ ਹਨ ਤੀਰ ਛੱਡਣ ਵਾਸਤੇ, ਤਾਂ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਹਰੀ ਬੂਟੀ ਲੱਗੀ ਹੋਈ ਵੇਖੀ ਹੈ।
ਤੇਹ ਉਦੇਸ਼ ਕਰ ਐਂਚਨ ਕੀਨਸ,
ਹਰੀ ਬੂਟੀ ਦਾ ਨਿਸ਼ਾਨਾ ਸੇਧ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨੁਖ ਦੀ ਤੰਦੀ ਨੂੰ ਖਿੱਚਿਆ ਹੈ।
ਸਰ ਭਲਕਾ ਲਗ ਪੂਰ ਸੋਲੀਨਸ,
ਤੇ ਤੀਰ ਦੀ ਮੁਖੀ ਤੱਕ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਤੰਦੀ ਨੂੰ ਤਾਣ ਕਰਕੇ ਖਿੱਚਿਆ।
ਐਂਚੇ ਮਹਾਂ ਚਾਪ ਚਿਰ ਰਾਨੋ,
ਤੇ ਜਦੋਂ ਸਤਿਗੁਰੂ ਜੀ ਤੀਰ ਖਿੱਚਦੇ ਹਨ ਤੰਦੀ ਨੂੰ ਖਿੱਚਦੇ ਹਨ ਤਾਂ ਜੋ ਧਨੁਖ ਹੈ ਬਹੁਤਾ ਹੀ ਚਿਰੜਾਇਆ ਹੈ।
ਤਜੇ ਤੀਰ ਉੱਠ ਸ਼ਬਦ ਭਿਆਨੋ,
ਤੇ ਸਤਿਗੁਰੂ ਜੀ ਨੇ ਜਦੋਂ ਇਵੇਂ ਤੰਦੀ ਨੂੰ ਕੰਨ ਤੱਕ ਤਾਣ ਕੇ ਛੱਡਿਆ ਆ ਤਾਂ ਤੀਰ ਦੇ ਛੁੱਟਦਿਆਂ ਸਾਰ ਹੀ ਬੜਾ ਹੀ ਭਿਆਨਕ ਸ਼ਬਦ ਉੱਠਿਆ।
ਹਤਿਓ ਨਿਸ਼ਾਨੋ ਗਇਓ ਅਗਾਰੀ,
ਤੇ ਨਿਸ਼ਾਨੇ ਨੂੰ ਬਿੰਨ ਕੇ ਸਤਿਗੁਰੂ ਜੀ ਦਾ ਛੱਡਿਆ ਹੋਇਆ ਤੀਰ ਬੂਟੀ ਨੂੰ ਮਿਹਨ ਕਰਕੇ ਪਾਰ ਹੋ ਗਿਆ।
ਧਰਨੀ ਧਸਿਓ ਸੋ ਪੰਖ ਨਿਹਾਰੀ,
ਤੇ ਜਾ ਕਰਕੇ ਧਰਤੀ ਵਿੱਚ ਗੱਡਿਆ ਗਿਆ ਹੈ ਤੀਰ। ਤੇ ਉਸ ਦੀ ਪਿਛਲੀ ਜੋ ਬਾਗੜ ਹੈ ਉਹ ਦਿਸਦੀ ਰਹੀ ਹੈ।
ਬਾਹੁਰ ਬਾਣ ਲੈ ਅਪਰ ਚਲਾਇਵ,
ਤੇ ਫਿਰ ਹੋਰ ਤੀਰ ਧਨ ਜੋ ਪੱਥੇ ਵਿੱਚੋਂ ਲੈ ਕੇ ਸਤਿਗੁਰੂ ਜੀ ਨੇ ਧਨਖ ਵਿੱਚ ਜੋੜ ਕੇ ਚਲਾਏ ਹਨ।
ਸਹਿਜ ਸੁਭਾਇਕ ਸਭਨ ਦਿਖਾਇਵ,
ਸਹਿਜ ਸੁਭਾਵਕ ਸਤਿਗੁਰਾਂ ਨੇ ਤੀਰ ਚਲਾ ਕੇ ਸਭਨਾਂ ਨੂੰ ਦਿਖਾਏ।
ਗਜ ਤਿਆਰ ਹੋਇ ਅਯੋ ਨਾ ਜਾਵਦ,
ਜਦੋਂ ਤੱਕ ਹਾਥੀ ਤਿਆਰ ਕਰਕੇ ਨਹੀਂ ਲਿਆਂਦਾ ਸੇਵਕਾਂ ਨੇ,
ਤੀਰ ਚਲਾਏ ਦਿਖਾਵਤ ਤਾਵਦ,
ਉਹਨਾਂ ਚਿਰ ਤੱਕ ਤੀਰ ਚਲਾ ਕੇ ਦਿਖਾਏ ਸਤਿਗੁਰੂ ਜੀ ਨੇ।
ਦੇਖ ਦੇਖ ਬਿਸਮੈ ਹੋਏ ਰਹੇ,
ਤੇ ਵੇਖਣ ਵਾਲੇ ਵੇਖ ਵੇਖ ਕੇ ਬਹੁਤ ਹੈਰਾਨ ਹੋਏ।
ਬਪੂ ਅਲਪ ਬਲ ਕਿਮ ਇਨ ਲਹੇ,
ਇਵੇਂ ਚਿੱਤ ਵਿੱਚ ਵਿਚਾਰਦੇ ਕਿ ਸਰੀਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਛੋਟਾ ਹੀ ਪ੍ਰਤੀਤ ਹੁੰਦਾ, ਵੇਖਣ ਨੂੰ ਬਹੁਤ ਬਲ ਵਾਲੇ ਨਹੀਂ ਲੱਗਦੇ, ਪਰ ਇਸ ਸਖਤ ਧਨਖ ਵਿੱਚੋਂ ਕਿਵੇਂ ਤੀਰ ਚਲਾਉਂਦੇ ਹਨ।
ਬਾਪੂ ਅਲਪ ਬਲ ਕਿਮ ਇਨ ਲਹੇ,
ਇਹਨਾਂ ਬਲ ਕਿਵੇਂ ਇਹਨਾਂ ਨੇ ਪ੍ਰਾਪਤ ਕੀਤਾ ਹੈ ਆਪਣੇ ਛੋਟੇ ਸਰੀਰ ਵਿੱਚ ਹੀ।
ਰਾਮ ਕੋਇਰ ਨੇ ਜਾਨੀ ਬਾਤ,
ਤੇ ਇਸ ਪ੍ਰਕਾਰ ਦੀ ਵਿਚਾਰ ਆਪਣੇ ਚਿੱਤ ਵਿੱਚ ਭਾਈ ਰਾਮ ਕੋਇਰ ਜੀ ਨੇ ਜਾਣੀ ਹੈ।
ਹਿਰਦੈ ਬਿਸੂਰਤ ਭਾ ਬਹੁ ਭਾਂਤ,
ਤੇ ਬਹੁਤ ਤਰ੍ਹਾਂ ਨਾਲ ਚਿੱਤ ਵਿੱਚ ਵਿਚਾਰਦੇ ਹੋਏ ਭਾਈ ਰਾਮ ਕੋਇਰ ਜੀ ਪਛਤਾਵਾ ਕਰਦੇ ਹਨ ਕਿ ਮੈਂ ਆਪਣੇ ਮਨ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਾਲ ਬਾਬਤ ਕਿਉਂ ਸ਼ੰਕਾ ਕੀਤੀ।
ਵਿਸ਼ਵ ਰਚਨ ਪਾਲਨ ਸੰਹਾਰ,
ਜਿੰਦਾ ਸਤਿਗੁਰੂ ਮਹਾਰਾਜ ਸਾਹਿਬਾਂ ਜੀ ਦੇ ਪਾਸ ਸੰਸਾਰ ਦੀ ਰਚਨਾ ਕਰਨ ਦਾ, ਪਾਲਣਾ ਕਰਨ ਦਾ, ਸੰਹਾਰ ਔਰ ਸੰਘਾਰਨ ਦਾ ਸਭ ਤਰ੍ਹਾਂ ਦਾ ਬਲ ਹੈ।
ਅਤ ਸ਼ਕਤੀ ਧਰ ਗੁਰੂ ਉਦਾਰ,
ਦਾਤਾ ਸਤਿਗੁਰੂ ਜੀ ਬਹੁਤ ਹੀ ਸ਼ਕਤੀ ਧਾਰਨ ਕਰਨ ਵਾਲੇ ਹਨ।
ਜਿਹੇ ਸਮ ਜਗ ਮਹਿ ਅਪਰ ਨਾ ਬੀਆ,
ਜਿੰਨਾ ਵਰਗਾ ਜਗਤ ਵਿੱਚ ਹੋਰ ਕੋਈ ਦੂਜਾ ਨਹੀਂ ਹੈ।
ਤਿਸ ਮਹਿ ਕਿਮ ਸ਼ੰਕਾ ਕਰਨੀਆ,
ਤੇ ਇਹਨਾਂ ਸਤਿਗੁਰਾਂ ਦੇ ਉੱਪਰ ਕਿਸ ਤਰ੍ਹਾਂ ਦਾ ਸ਼ੰਕਾ ਕਰਨਾ ਬਣਦਾ ਹੈ।
ਇੰਦਰ ਆਦ ਜਿਸ ਆਯੁਸ ਮਾਹੀ,
ਭਾਵ ਕਿਸੇ ਪ੍ਰਕਾਰ ਦਾ ਵੀ ਸ਼ੰਕਾ ਗੁਰੂ ਮਹਾਰਾਜ ਸਾਹਿਬ ਜੀ ਉੱਪਰ ਗੁਰੂ ਕੇ ਸਿੱਖ ਨੂੰ ਨਹੀਂ ਕਰਨਾ ਚਾਹੀਦਾ। ਇਵੇਂ ਚਿੱਤ ਵਿੱਚ ਭਾਈ ਰਾਮ ਕੋਇਰ ਜੀ ਵਿਚਾਰਦੇ ਆ ਕਿ ਇੰਦਰ ਆਦਿਕ ਵੀ ਸਵਰਗਾਂ ਦੇ ਰਾਜੇ ਵੀ ਜਿਨ੍ਹਾਂ ਸਤਿਗੁਰਾਂ ਦੀ ਆਗਿਆ ਵਿੱਚ ਚੱਲਦੇ ਆ,
ਚਹਿ ਸੋ ਕਰੈ ਮੁਰੈ ਕਿਮ ਨਾਹੀ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵੀ ਚਾਹੁਣ ਉਹ ਹੀ ਆਗਿਆ ਅਨੁਸਾਰ ਸਭ ਦੇਵੀ ਦੇਵਤਿਆਂ ਨੂੰ ਕਰਨਾ ਪੈਂਦਾ ਹੈ। ਕਿਸੇ ਤਰ੍ਹਾਂ ਵੀ ਗੁਰੂ ਕੀ ਆਗਿਆ ਨਹੀਂ ਕੋਈ ਮੋੜ ਸਕਦਾ।
ਇਤਨੇ ਮਹਿ ਹਾਥੀ ਸ਼ੁਭ ਆਇਵ,
ਤਾਂ ਇਹਨੇ ਨੂੰ ਸ੍ਰੇਸ਼ਟ ਹਾਥੀ ਵੀ ਤਿਆਰ ਕਰਕੇ ਲੈ ਆਉਂਦਾ ਸੇਵਕਾਂ ਨੇ ਸਤਿਗੁਰੂ ਜੀ ਦੀ ਸਵਾਰੀ ਵਾਸਤੇ।
ਚੱਲਿਓ ਅਚਲ ਤਿਮ ਸ਼ੋਭ ਸੁਹਾਇਵ,
ਅਤੇ ਜੋ ਬਹੁਤ ਉੱਚਾ ਜੋ ਹਾਥੀ ਹੈ ਇਹ ਚੱਲ ਰਿਹਾ ਹੈ, ਸੋ ਜਿਵੇਂ ਕਿ ਪਹਾੜ ਹੀ ਹੋਵੇ, ਇਸ ਪ੍ਰਕਾਰ ਦਾ ਵੱਡੇ ਸਰੀਰ ਵਾਲਾ ਹਾਥੀ ਆ ਰਿਹਾ ਬਹੁਤ ਸੋਭਦਾ।
ਝਾਲਰਦਾਰ ਝੂਲ ਚਮਕੰਤਾ,
ਅਤੇ ਝੂਲਦਾ ਹੋਇਆ ਆਉਂਦਾ ਆ, ਝਾਲਰਦਾਰ ਝਾਲਰਾਂ ਵਾਲਾ ਝੁੱਲ ਉੱਪਰ ਪਿਆ ਹੋਇਆ ਹੈ ਚਮਕਣ ਵਾਲਾ।
ਜ਼ਰੀ ਸਡੋਰ ਪ੍ਰਕਾਸ਼ ਕਰੰਤਾ,
ਜ਼ਰੀਦਾਰ ਜੋ ਝੁੱਲ ਉੱਪਰ ਪਿਆ ਹੋਇਆ ਹੈ ਤੇ ਉੱਤੇ ਜੋ ਬੜੀ ਕਢਾਈ ਕੀਤੀ ਹੋਈ ਹੈ ਚਮਕਦਾਰ।
ਘੰਟਨ ਕੋ ਠਨਕਾਰ ਉਠੰਤਾ,
ਘੰਟੇ ਆਦਿਕ ਉਸਦੇ ਗਲ ਵਿੱਚ ਪਏ ਹੋਏ ਹਨ, ਇਹਨਾਂ ਦੀ ਠਣਕਾਰ ਆਵਾਜ਼ ਹੁੰਦੀ ਹੈ।
ਗਜ ਗਾਹਨ ਸੋ ਅਧਿਕ ਸੁਬੰਤਾ,
ਸੁਬੰਤਾ ਬਹੁਤਾ ਸੋਭਦਾ ਹੈ ਗਜ ਗਾਹਾਂ ਝੁੱਲਾਂ ਦੇ ਸਮੇਤ।
ਸਿਰ ਪਰ ਸਿਰੀ ਸੋ ਚਾਮੀ ਕਰ ਕੀ,
ਔਰ ਸੋਨੇ ਦੀ ਚਿੱਤਰਕਾਰੀ ਵਾਲੀ ਜੋ ਕਲਗੀ ਹੈ ਹਾਥੀ ਦੇ ਮੱਥੇ ਉੱਪਰ ਲਗਾਈ ਹੋਈ ਹੈ।
ਮਨਹੋ ਕਾਮ ਕਾਰੀਗਰ ਕਰ ਕੀ,
ਜਾਣੋ ਕਿ ਕਾਮ ਦੇਵ ਰੂਪ ਕਾਰੀਗਰ ਨਹੀਂ ਆਪਣੇ ਹੱਥਾਂ ਨਾਲ ਐਸੀ ਸੁੰਦਰ ਜੋ ਕਲਗੀ ਤਿਆਰ ਕਰਕੇ ਲਗਾਈ ਹੋਵੇ।
ਦੁੱਤ ਕੀ ਹੱਦ ਹੌਦਾ ਬਨ ਰਹਿਓ,
ਤੇ ਜੋ ਹੌਦਾ ਆ ਅੰਬਾਰੀ ਹੈ ਹਾਥੀ ਉੱਪਰ ਪਈ ਹੋਈ, ਇਹ ਜਾਣੋ ਇਸ ਤਰ੍ਹਾਂ ਦੀ ਹੈ ਕਿ ਸੋਭਾ ਦੀ ਹੱਦ ਹੀ ਹੈ, ਜਿਸ ਤੋਂ ਵੱਧ ਸੁੰਦਰ ਮਾਨੋ ਕਿ ਹੋਰ ਜੋ ਅੰਬਾਰੀ ਹੈ ਉਹ ਬਣਾਈ ਨਹੀਂ ਜਾ ਸਕਦੀ।
ਆਇਓ ਨਿਕਟ ਗੁਰੂ ਨੇ ਲਹਿਓ,
ਤੇ ਐਸਾ ਸ਼ਿੰਗਾਰਿਆ ਹੋਇਆ ਹਾਥੀ ਸਤਿਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਪਾਸ ਲਿਆਂਦਾ ਹੈ ਸਵਾਰੀ ਵਾਸਤੇ ਸੇਵਕਾਂ ਨੇ ਸਤਿਗੁਰਾਂ ਜਾਣਿਆ
ਰਾਮ ਕੋਇਰ ਕੀ ਗਹਿ ਕਰ ਬਾਹੂ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਉੱਪਰ ਸਵਾਰ ਹੋਣ ਲੱਗੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮ ਕੋਇਰ ਜੀ ਦੀ ਬਾਹ ਪਕੜੀ ਹੈ
ਭੇ ਅਤ ਪਾਸ ਚੜਨ ਕਹੁ ਤਾਹੂ
ਤੇ ਸਤਿਗੁਰੂ ਜੀ ਹਾਥੀ ਉੱਪਰ ਸਵਾਰ ਹੋਣ ਵਾਸਤੇ ਬਹੁਤਾ ਹਾਥੀ ਦੇ ਨੇੜੇ ਹੋਏ
ਤਬ ਹੈ ਮਹਾਵਤ ਗਜ ਬੈਠਾਇਵ ਤਬ ਹੈ ਮਹਾਵਤ ਗਜ ਬੈਠਾਇਵ
ਤਾਂ ਮਹਾਵਤ ਨੇ ਹਾਥੀ ਨੂੰ ਬਿਠਾਇਆ ਹੈ ਸਤਿਗੁਰੂ ਜੀ ਦੇ ਸਵਾਰੀ ਕਰਨ ਵਾਸਤੇ
ਚੜਨ ਹੇਤ ਗੁਰ ਚਰਨ ਉਠਾਇਵ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਬਾਰੀ ਤੇ ਜਾਣ ਵਾਸਤੇ ਆਪਣਾ ਪਵਿੱਤਰ ਚਰਨ ਉਠਾਉਂਦੇ ਹਨ
ਕਰ ਧਰ ਰਾਮ ਕੋਇਰ ਕੇ ਕੰਧ
ਤੇ ਸਤਿਗੁਰੂ ਜੀ ਨੇ ਆਪਣਾ ਇੱਕ ਹੱਥ ਭਾਈ ਰਾਮ ਕੋਇਰ ਜੀ ਦੇ ਮੋਢੇ ਉੱਪਰ ਰੱਖਿਆ
ਦੀਨਸ ਭਾਰ ਦੀਨ ਗਨ ਬੰਦ
ਸਮੂਹ ਗਰੀਬਾਂ ਦੇ ਸੰਬੰਧੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਰਾਮ ਕੋਇਰ ਜੀ ਦੇ ਮੋਢੇ ਉੱਪਰ ਭਾਰ ਪਾਇਆ ਹੈ
ਲੱਖ ਹੋ ਮਨ ਕੋ ਧਰ ਕਰ ਭਾਰੇ
ਤੇ ਜਾਣੋ ਕਿ ਭਾਈ ਸਾਹਿਬ ਨੇ ਜਾਣਿਆ ਆ ਕਿ ਲੱਖਾਂ ਮਣਾਂ ਦਾ ਹੀ ਭਾਰ ਜਿਵੇਂ ਮੇਰੇ ਉੱਪਰ ਪੈ ਗਿਆ ਆ ਗਿਆ ਹੋਵੇ
ਬੁੱਢੇ ਅੰਸ ਬਿਨਾਂ ਕੋ ਧਾਰੇ
ਪਰ ਐਸਾ ਜੋ ਭਾਰ ਪਿਆ ਆ ਕਵੀ ਜੀ ਕਹਿੰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਭੂਸ਼ਣ ਹਨ ਭਾਈ ਰਾਮ ਕੋਇਰ ਜੀ ਅਤੇ ਤਾਂ ਹੀ ਐਸਾ ਭਾਰ ਸਹਾਰ ਗਏ ਹੈ ਅਤੇ ਭਾਈ ਰਾਮ ਕੋਇਰ ਜੀ ਤੋਂ ਬਿਨਾਂ ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਰ ਪਾ ਕਰਕੇ ਦਿਖਾਇਆ ਕੌਣ ਸਹਾਰ ਸਕਦਾ ਹੋਰ
ਅਪਰ ਜੇ ਹੋਤ ਜਾਤ ਮਿਲ ਮਾਟੀ
ਅਤੇ ਭਾਈ ਸਾਹਿਬ ਜੀ ਦੇ ਥਾਂ 'ਤੇ ਜੇਕਰ ਹੋਰ ਕੋਈ ਹੁੰਦਾ ਸਮਰੱਥਾਹੀਣ ਤਾਂ ਸਤਿਗੁਰੂ ਮਹਾਰਾਜ ਵੱਲੋਂ ਇਹਨਾਂ ਭਾਰ ਪਾਉਣ ਤੇ ਨਾਲ ਹੀ ਮਿੱਟੀ ਵਿੱਚ ਹੀ ਧਸ ਜਾਂਦਾ ਮਿਲ ਜਾਂਦਾ
ਔਰ ਸੰਦੇਹ ਤਿਸ ਕੀ ਨਸ ਕਾਟੀ
ਤੇ ਇਸ ਪ੍ਰਕਾਰ ਦਾ ਜਦੋਂ ਇਹ ਕੌਤਕ ਕੀਤਾ ਆ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਭਾਈ ਰਾਮ ਕੌਰ ਜੀ ਦੇ ਮੋਢੇ ਉੱਪਰ ਹੱਥ ਰੱਖ ਕੇ ਭਾਰ ਪਾ ਕੇ ਜਣਾ ਦਿੱਤਾ ਕਿ ਇੰਨਾ ਭਾਰ ਹੈ ਜੋ ਲੱਖਾਂ ਮਣਾਂ ਭਾਰ ਪੈ ਗਿਆ ਅਤੇ ਨਾਲ ਹੀ ਚਿੱਤ ਵਿੱਚ ਜਿਹੜੀ ਸ਼ੰਕਾ ਸੀ ਨਾ ਕਿ ਕਿੰਨੇ ਕੁ ਇਹ ਸਮਰੱਥਾ ਵਾਲੇ ਹੋਣਗੇ ਕਿੰਨਾ ਕੁ ਇਹਨਾਂ ਦੇ ਵਿੱਚ ਬਲ ਹੋਵੇਗਾ ਜਾਪਦਾ ਕਿ ਬਹੁਤਾ ਬਲ ਨਹੀਂ ਹੈ ਐਸੀ ਜੋ ਸ਼ੰਕਾ ਨਾਲ ਹੀ ਕੱਟ ਦਿੱਤੀ
ਥਿੱਬੈ ਪੈਰ ਚਲਬੇ ਜਬ ਲਾਗਾ
ਥਿੱਬੈ ਜਦੋਂ ਥਿੱਬਣ ਲੱਗਾ ਆ ਪੈਰ ਥਿੜਕਣ ਲੱਗਾ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ
ਬੈਠੇ ਗੁਰੂ ਜਾਏ ਤਬ ਆਗਾ
ਜਿਸ ਵੇਲੇ ਭਾਈ ਰਾਮ ਕੌਰ ਜੀ ਦਾ ਚਰਨ ਥਿੜਕਣ ਲੱਗਾ ਹੈ ਮਹਾਰਾਜ ਅੰਤਰਜਾਮੀ ਜੀ ਨੇ ਜਾਣਿਆ ਤਾਂ ਉਸੇ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਾ ਕੇ ਅੰਬਾਰੀ ਵਿੱਚ ਬਹਿ ਗਏ ਹਨ
ਕਹਿਓ ਕਿ ਆਓ ਖਵਾਸੀ ਮਾਹੇ
ਤੇ ਨਾਲ ਹੀ ਫਿਰ ਸਤਿਗੁਰੂ ਜੀ ਨੇ ਬਚਨ ਆਖਿਆ ਭਾਈ ਸਾਹਿਬ ਨੂੰ ਕਿ ਭਾਈ ਸਾਹਿਬ ਜੀ ਆਓ ਖਵਾਸੀ ਵਿੱਚ ਇਸ ਅੰਬਾਰੀ ਵਿੱਚ ਆਣ ਬੈਠੋ ਸਾਡੇ ਕੋਲ
ਚੜ੍ਹੋ ਸੰਗ ਸ੍ਰੀ ਮੁਖ ਕਹਿਓ ਤਾਹੇ
ਅਤੇ ਇਵੇਂ ਆਪਣੇ ਸੁਭਾਈਮਾਨ ਮੁਖੜੇ ਤੋਂ ਸਤਿਗੁਰਾਂ ਕਿਹਾ ਕਿ ਸਾਡੇ ਨਾਲ ਆਣ ਕੇ ਬੈਠੋ
ਹੱਥ ਜੋੜ ਬੇਨਤੀ ਤਬ ਠਾਨੀ
ਤਾਂ ਦੋਵੇਂ ਹੱਥ ਜੋੜ ਕੇ ਭਾਈ ਰਾਮ ਕੌਰ ਜੀ ਨੇ ਬੇਨਤੀ ਕੀਤੀ
ਜਗਤ ਚਰਾਚਰ ਕੇ ਤੁਮ ਸਵਾਮੀ
ਮਾਲਕ ਸਤਿਗੁਰੂ ਜੀ ਆਪ ਤਾਂ ਜੜ ਚੇਤਨ ਦੇ ਮਾਲਕ ਹੋ ਜਿੰਨੇ ਵੀ ਜੜ ਜੀਵ ਹਨ ਔਰ ਚੇਤਨ ਹਨ ਸਭ ਜੜ ਜੰਗਮ ਦੇ ਆਪ ਜੀ ਪਾਲਣ ਵਾਲੇ ਹੋ
ਸਮ ਬੈਠਬ ਕੇ ਉਚਿਤ ਨਾ ਮੋਹੀ
ਮਹਾਰਾਜ ਮੈਂ ਆਪ ਜੀ ਦੇ ਬਰਾਬਰ ਕਿਵੇਂ ਬਹਿ ਸਕਦਾ ਹਾਂ
ਮਹਾ ਅਵਗਿਆ ਮੁਝ ਤੇ ਹੋਹੀ
ਇਹ ਤਾਂ ਮੈਥੋਂ ਬਹੁਤ ਅਵਗਿਆ ਹੋਈ ਜੋ ਤੁਹਾਡੇ ਉੱਪਰ ਮੈਂ ਸ਼ੰਕਾ ਕਰ ਲਈ
ਸੁਣ ਮੁਸਕਾਨੇ ਬਾਕ ਬਖਾਨਾ
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਹਨ
ਆਓ ਆਓ ਬੈਠੋ ਇਸ ਥਾਨਾ
ਆਓ ਭਾਈ ਰਾਮ ਕੌਰ ਜੀ ਆਓ ਆਓ ਬੈਠੋ ਇਸ ਥਾਂ ਤੇ ਸਾਡੇ ਪਾਸ
ਕਹਿ ਬਹੁ ਵਾਰ ਅਰੂਢਨ ਕੀਨਾ
ਜਦੋਂ ਸਤਿਗੁਰੂ ਜੀ ਨੇ ਬਹੁਤੀ ਵਾਰ ਕਿਹਾ ਆ ਤਾਂ ਭਾਈ ਰਾਮ ਕੁਇਰ ਜੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਸਤਿਗੁਰਾਂ ਦੇ ਪਾਸ ਬਹਿਣਾ ਕੀਤਾ।
ਚੱਲੇ ਪੰਥ ਗੁਰ ਕਹਿਤ ਪ੍ਰਬੀਨਾ
ਤੇ ਅੰਤਰ ਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਭਾਈ ਰਾਮ ਕੁਇਰ ਜੀ ਨੂੰ ਨਾਲ ਲੈ ਕਰਕੇ ਰਸਤੇ 'ਤੇ ਚੱਲ ਪਏ ਔਰ ਬਚਨ ਬਿਲਾਸ ਕਰਦੇ ਹੋਏ ਜਾ ਰਹੇ ਹਨ। ਜਿਵੇਂ ਹੋਰ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਰਾਮ ਕੁਇਰ ਜੀ ਦੇ ਨਾਲ ਕਰਦੇ ਹਨ, ਇਹ ਅੱਗੇ ਜੋ ਕਥਾ ਆਵੇਗੀ ਸਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਔਰ ਸਮਤ ਅਗਾਂਹ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਣ ਜੀ।
ਕਹਿ ਬਹੁ ਬਾਰ ਅਰੂਡਨ ਕੀਨਾ, ਚੱਲੇ ਪੰਥ ਗੁਰ ਕਹਿਤ ਪ੍ਰਬੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।